ਜਦੋਂ ਪਿਰਥੀ ਚੰਦ ਹੇਹਰ ਨਗਰ ਪਹੁੰਚ ਕਰਕੇ ਸੁਲਹੀ ਖਾਨ ਨੂੰ ਮਿਲਦਾ, ਆਪਣਾ ਦੁੱਖ ਦੱਸਿਆ ਤੇ ਸੁਲਹੀ ਖਾਨ ਨੇ ਹੇਹਰ ਨਗਰ ਜਿਹੜਾ ਬਾਦਸ਼ਾਹ ਜਹਾਂਗੀਰ ਨੇ ਸੁਲਹੀ ਖਾਨ ਨੂੰ ਦਿੱਤਾ ਸੀ, ਉਹ ਆਪਣੇ ਮਿੱਤਰ ਪਿਰਥੀ ਚੰਦ ਨੂੰ ਦੇਖ ਕੇ ਕਹਿਣ ਲੱਗਾ, ਇਹ ਨਗਰ ਮੈਂ ਤੈਨੂੰ ਜ਼ਗੀਰ ਦੇ ਵਿੱਚ ਦੇਣਾ, ਤੂੰ ਇੱਥੇ ਰਹਿ ਕੇ ਆਪਣਾ ਘਰ ਬਣਾ ਕੇ ਆਰਾਮ ਨਾਲ ਵਸਣਾ ਕਰ, ਇੱਥੇ ਤੇਰੀ ਪੂਜਾ ਹੋਵੇਗੀ। ਜਦੋਂ ਮੈਂ ਦਿੱਲੀ ਜਾਵਾਂਗਾ ਬਾਦਸ਼ਾਹ ਦੇ ਕੋਲ ਜਾ ਕੇ ਤੇਰੀ ਗੱਲ ਕਰਾਂਗਾ, ਫਿਰ ਤੈਨੂੰ ਜ਼ਰੂਰ ਗੁਰੂ ਬਣਾਵਾਂਗਾ, ਗੁਰੂ ਪਦ ਤੈਨੂੰ ਜ਼ਰੂਰ ਮਿਲੇਗਾ। ਪਿਰਥੀ ਚੰਦ ਬੜਾ ਖੁਸ਼ ਹੋਇਆ ਕਿ ਮੇਰੇ ਮਿੱਤਰ ਨੇ ਮੈਨੂੰ ਹੇਹਰ ਨਗਰ ਜਿਹੜਾ ਸੀ ਉਹ ਦੇ ਦਿੱਤਾ, ਹੁਣ ਇੱਥੇ ਮੈਂ ਸੁੱਖ ਨਾਲ ਵਸਾਂਗਾ। ਇੱਕ ਆਪਣਾ ਆਸ਼ਾ ਜਿਹੜਾ ਸੀ ਉਹ ਪ੍ਰਗਟ ਕੀਤਾ, ਕਹਿਣ ਲੱਗਾ, ਸੁਲੇ ਖਾਂ ਤੂੰ ਮੇਰਾ ਬੜਾ ਗੂੜਾ ਮਿੱਤਰ ਹੈ, ਤੇ ਮੇਰੇ ਮਨ ਦੇ ਵਿੱਚ ਇੱਕ ਫੁਰਨਾ ਬਣਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਜਿਹੜਾ ਸਰੋਵਰ ਬਣਾਇਆ, ਤਲਾਬ ਬਣਾਇਆ ਉੱਥੇ ਅੰਮ੍ਰਿਤਸਰ ਸਾਹਿਬ ਵਿਖੇ, ਮੈਂ ਚਾਹੁੰਦਾ ਕਿ ਇੱਥੇ ਇੱਕ ਸੁੰਦਰ ਤਲਾਬ ਬਣੇ ਜਿਹਦੇ ਉੱਤੇ ਬੇਅੰਤ ਸੰਗਤਾਂ ਚੱਲ ਕੇ ਆਉਣ, ਜਿਹਦੀ ਮਹਾਨ ਮਹਿਮਾ ਹੋਵੇ। ਸੁਲੇ ਖਾਂ ਬੜਾ ਖੁਸ਼ ਹੋਇਆ, ਕਹਿਣ ਲੱਗਾ ਕਿ ਠੀਕ ਹੈ। ਉਹਨੇ ਇਹਦੇ ਵਾਸਤੇ ਧਨ ਦਿੱਤਾ, ਬਹੁਤ ਸਾਰਾ ਧਨ ਜਿਹੜਾ ਹੈ ਉਹ ਪ੍ਰਿਥੀ ਚੰਦ ਨੂੰ ਦੇ ਕੇ ਕਹਿਣ ਲੱਗਾ, ਤੂੰ ਇਹ ਤਲਾਬ ਬਣਾਉਣਾ ਕਰ, ਮੇਰਾ ਵੀ ਪੁੰਨ ਲੱਗੇਗਾ। ਬੇਅੰਤ ਧਨ ਖਰਚ ਕੇ, ਬੜੇ ਆਵੇ ਲਾ ਕੇ, ਬੜੇ ਮਜ਼ਦੂਰ ਵੱਡੀ ਗਿਣਤੀ ਵਿੱਚ ਲਾ ਕਰਕੇ ਜਿਹੜਾ ਇਹਨੇ ਸਰੋਵਰ ਇਹ ਤਲਾਬ ਤਿਆਰ ਕਰਵਾਇਆ। ਹੁਣ ਤਲਾਬ ਤਿਆਰ ਕਰਵਾ ਕੇ ਬੜੀ ਛੇਤੀ ਤਿਆਰ ਕਰਵਾ ਲਿਆ, ਤੇ ਹੁਣ ਆਪਣੇ ਨਾਲ ਦੇ ਸਾਥੀਆਂ ਨੂੰ ਦੱਸਦਾ ਕਿ ਤਲਾਬ ਦੀ ਬੜੀ ਮਹਿਮਾ ਹੋਵੇਗੀ, ਅਦੀ ਬੜੀ ਬਹੁਤ ਕੀਰਤੀ ਜਿਹੜੀ ਹੈ ਉਹ ਚਾਰੇ ਪਾਸੇ ਪਸਰੇਗੀ, ਲੱਖਾਂ ਲੋਕ ਇੱਥੇ ਆਉਣਗੇ, ਇੱਥੇ ਇਸ਼ਨਾਨ ਕਰਨਗੇ, ਮਨ ਦੀਆਂ ਮੁਰਾਦਾਂ ਉਹਨਾਂ ਦੀਆਂ ਪੂਰੀਆਂ ਹੋਣਗੀਆਂ। ਇਸ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਆਪਣੇ ਸਾਥੀਆਂ ਨੂੰ ਦੱਸ ਰਿਹਾ, ਆਓ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਨਿਸ਼ਾਨੀ ਚੰਦ ਮੁਕਤਾ ਮੁਕਤ ਅਨੇਕਈ ਲੈ ਸੰਤ ਮਰਾਲਾ।
ਇਧਰ ਸ਼੍ਰੀ ਅੰਮ੍ਰਿਤਸਰ ਸਾਹਿਬ ਪਾਵਨ ਸਰੋਵਰ ਦੀ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਮਹਾਨ ਉਪਮਾ ਬਿਆਨ ਕਰਦਿਆਂ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਉਹ ਪਾਵਨ ਪਵਿੱਤਰ ਅਸਥਾਨ ਹੈ, ਇਹ ਸੁਧਾ ਸਰ ਉਹ ਪਾਵਨ ਅੰਮ੍ਰਿਤ ਸਰੋਵਰ ਹੈ ਜਿੱਥੇ ਸੰਤ ਜਨ ਗੁਰੂ ਕੇ ਪਿਆਰੇ, ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਹੰਸ ਰੂਪ ਚੱਲ ਕੇ ਆਉਂਦੀਆਂ ਤੇ ਮੋਤੀਆਂ ਰੂਪੀ ਜਿਹੜੀ ਮੁਕਤੀ ਦੀ ਚੋਗ ਹੈ ਉਹ ਪ੍ਰਾਪਤ ਕਰਦੀਆਂ। ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹਦੇ ਬਾਬ ਸਤਿਗੁਰੂ ਪਾਤਸ਼ਾਹ ਜੀ ਲਿਖਦੇ ਨੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੈ ਕਿੰਨੇ ਦਾਨਾ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਬੱਧੋ ਪੁਰਖ ਵਿਧਾਤੇ ਤਾਤੂ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਰਹਾ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ। ਇਹ ਐਸਾ ਪਾਵਨ ਪਵਿੱਤਰ ਸਰੋਵਰ ਹੈ ਜਿਹਦੇ ਵਿੱਚ ਸੰਗਤਾਂ ਪਹੁੰਚਦੀਆਂ, ਗੁਰੂ ਕੇ ਪਿਆਰ ਵਾਲੇ ਸੰਤ ਜਨ ਪਹੁੰਚ ਕਰਕੇ ਜਿਹੜੀ ਮੁਕਤੀ ਰੂਪ ਮੋਤੀਆਂ ਦੀ ਚੋਗ ਉਹ ਪ੍ਰਾਪਤ ਕਰਦੇ ਹਨ।
ਮਿਲੇ ਬਿਨੋਦ ਪ੍ਰਮੋਦ ਤੇ ਚੌਕੋਦ ਵਿਸਾਲਾ,
ਤੇ ਮਿਲ ਕੇ ਪ੍ਰਸੰਨ ਨਾਲ ਆਨੰਦ ਕਰਦੇ ਚੌਹਾਂ ਪਾਸਿਆਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ, ਚੱਲ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀਆਂ, ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ, ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦੀਆਂ, ਮਿਲ ਕਰਕੇ ਸੰਗਤਾਂ ਜਿਹੜੀਆਂ ਹਨ ਉਹ ਆਨੰਦ ਪ੍ਰਾਪਤ ਕਰਦੀਆਂ ਹਨ।
ਬਕ ਸਮ ਪ੍ਰਿਥਿਆ ਦੇਖ ਕੇ ਚਿਤ ਚਾਉ ਉਠਾਵਾ।
ਹੁਣ ਉਧਰ ਦੂਸਰੇ ਪਾਸੇ ਬਗਲੇ ਦੇ ਸਮਾਨ ਹੈ ਪ੍ਰਿਥੀ ਚੰਦ, ਕਿਉਂਕਿ ਬਗਲਾ ਹੰਸ ਦੀ ਨਕਲ ਕਰਦਾ, ਭੁਲੇਖਾ ਪਾਉਂਦਾ ਹੰਸ ਹੋਣ ਦਾ, ਪਰ ਹੰਸ ਜਿਹੜੇ ਨੇ ਮਾਨ ਸਰੋਵਰ ਤੇ ਪਹੁੰਚਦੇ ਨੇ ਤੇ ਮਾਨ ਸਰੋਵਰ ਤੇ ਪਹੁੰਚ ਕਰਕੇ ਉਹ ਮੋਤੀਆਂ ਦੀ ਚੋਗ ਚੁਗਦੇ ਨੇ। ਇਹ ਇੱਕ ਰਾਜ ਹੰਸ ਇੱਕ ਕਿਸਮ ਹੈ ਜੋ ਮਾਨ ਸਰੋਵਰ ਤੇ ਪਹੁੰਚਦਾ, ਮੋਤੀਆਂ ਦੀ ਚੋਗ ਚੁਗਦਾ। ਹੰਸਾ ਹੀਰਾ ਮੋਤੀ ਚੁਗਨਾ, ਬਗ ਡੱਡਾ ਭਾਲਣ ਜਾਵੇ। ਜਿਹੜੇ ਹੰਸ ਨੇ ਉਹ ਮੋਤੀਆਂ ਦੀ ਚੋਗ ਚੁਗਦੇ ਨੇ ਮਾਨ ਸਰੋਵਰ ਤੇ ਪਹੁੰਚ ਕਰਕੇ, ਪਰ ਬਗਲਾ ਵਿਚਾਰਾ ਜਿਹੜਾ ਉਹ ਛੱਪੜ ਤੇ ਕੰਢੇ ਤੇ ਬਹਿ ਕੇ ਡੱਡੀਆਂ ਜਿਹੜਾ ਉਹ ਅੱਖਾਂ ਮੀਟ ਕੇ ਬੈਠਾ ਤੇ ਡੱਡੀਆਂ ਪਕੜਦਾ, ਉਹਦੀ ਖੁਰਾਕ ਇਹ ਹੈ। ਹੁਣ ਉਹ ਭੁਲੇਖਾ ਤਾਂ ਪਾਉਂਦਾ ਹੰਸ ਹੋਣ ਦਾ, ਪਰ ਹੈ ਉਹ ਬਗਲਾ। ਹੁਣ ਇਧਰ ਜਿਹੜੀ ਹੈ ਪ੍ਰਿਥੀ ਚੰਦ ਵੀ ਹੰਸ ਤਾਂ ਬਣਨ ਦਾ ਭੁਲੇਖਾ ਪਾਉਂਦਾ ਹੰਸ ਹੋਣ ਦਾ, ਪਰ ਜਿਹੜੀ ਉਹਦੀ ਹਾਲਤ ਆ ਉਹ ਬਗਲਿਆਂ ਵਰਗੀ ਹੈ। ਉਧਰ ਬਗਲੇ ਵਰਗਾ ਜਿਹੜਾ ਬਗਲੇ ਦੇ ਸਮਾਨ ਪ੍ਰਿਥੀ ਚੰਦ ਹੈ ਉਹ ਇਹ ਦੇਖ ਦੇਖ ਕੇ ਤਲਾਬ ਨੂੰ ਬਣਿਆ, ਜਦੋਂ ਤਲਾਬ ਬਣ ਕੇ ਤਿਆਰ ਹੋ ਗਿਆ ਮਨ ਦੇ ਅੰਦਰ ਬੜਾ ਜਿਹੜਾ ਚਾਉ ਪੈਦਾ ਕਰਦਾ, ਆਪਣੇ ਅੰਦਰ ਖੁਸ਼ੀ ਮਹਿਸੂਸ ਕਰਦਾ ਹੈ।
ਪਿਖ ਛੱਪੜੀ ਟਿਗ ਗ੍ਰਾਮ ਕੀ ਕੀਕਰ ਬਿਥਰਾਵਾ।
ਨਗਰ ਦੇ ਵਿੱਚ ਜਾਈਏ ਤੇ ਵੇਖਦੇ ਆ ਨਗਰ ਤੋਂ ਬਾਹਰ ਇੱਕ ਛੱਪੜ ਸਾਨੂੰ ਮਿਲਦਾ ਵੇਖਣ ਵਿੱਚ, ਉਹਦੇ ਵਿੱਚ ਪਾਣੀ ਇਕੱਠਾ ਹੁੰਦਾ, ਪਸ਼ੂ ਉਹਦੇ ਵਿੱਚੋਂ ਪਾਣੀ ਪੀਂਦੇ ਨੇ, ਨਹਾਉਂਦੇ ਨੇ, ਪੰਛੀ ਪਾਣੀ ਪੀਂਦੇ, ਜਾਂ ਪੁਰਾਣੇ ਸਮਿਆਂ ਦੇ ਵਿੱਚ ਇੱਕ ਥਾਂ ਜਲ ਜਿਹੜਾ ਇਕੱਤਰ ਕਰ ਲਿਆ ਜਾਂਦਾ ਵਰਤੋਂ ਵਾਸਤੇ, ਪਰ ਉਹਦੇ ਥੱਲੇ ਚਿੱਕੜ ਹੁੰਦਾ ਤੇ ਕਹਿੰਦੇ ਇਹਦੇ ਸਮਾਨ ਜਿਹੜਾ ਪ੍ਰਿਥੀ ਚੰਦ ਦੀ ਹਾਲਤ ਹੈ ਜਿਹੜੀ ਇਹਦੀ ਮਤ ਬਣੀ ਹੈ, ਮਾਨੋ ਜਿੱਦਾਂ ਦੀਆਂ ਗੱਲਾਂ ਕਰ ਰਿਹਾ ਇਹ ਚਿੱਕੜ ਖਿਲਾਰਨ ਦੇ ਸਮਾਨ ਇਹ ਸਾਰਾ ਵਰਤਾਰਾ ਕਰ ਰਿਹਾ ਹੈ।
ਸਮਤਾ ਮਾਨਸ ਕੀ ਰਚੇ ਮਾਨਸ ਹਰ ਖਾਵੇ।
ਤੇ ਹੁਣ ਜਿਹੜੇ ਬਰਾਬਰੀ ਤਾਂ ਉਹ ਕਰਦਾ ਮਾਨ ਸਰੋਵਰ ਦੀ, ਤੇ ਪਰ ਰਚਦਾ ਉਹ ਛੱਪੜੀ ਬਿਰਤੀ ਉਹਦੀ ਬਗਲਿਆਂ ਵਾਲੀ ਹੈ। ਇਹ ਤਲਾਬ ਨੂੰ ਬਣਾ ਕਰਕੇ ਬਰਾਬਰਤਾ ਕਰਦਾ ਅੰਮ੍ਰਿਤ ਸਰੋਵਰ ਦੀ, ਸੁਧਾਸਰ ਸਰੋਵਰ ਦੀ, ਪਰ ਉਹਦੀ ਮਹਿਮਾ ਨੂੰ ਨਹੀਂ ਜਾਣਦਾ, ਉਹਦੀ ਵਡਿਆਈ ਨੂੰ ਨਹੀਂ ਜਾਣਦਾ, ਇਹ ਬਰਾਬਰੀ ਉਹਦੀ ਕਰਦਾ ਹੈ।
ਮਾਨਸ ਮੂਰਖ ਬ੍ਰਿੰਦ ਕੇ ਤਨ ਹਿਤ ਬਿਰਮਾਵੇ।
ਤੇ ਮਨੁੱਖਾਂ ਨੂੰ ਖੁਸ਼ ਕਰਨ ਦੇ ਵਾਸਤੇ ਮਨੁੱਖਾਂ ਦੇ ਸਮੂਹ ਨੂੰ ਬਹੁਤ ਧਨ ਦਿੰਦਾ ਕਿ ਜਾ ਕੇ ਇਸ ਤਲਾਬ ਦੀ ਜਾ ਕੇ ਮਹਿਮਾ ਕਰਨ, ਇਸ ਮਹਿਮ ਲੋਕਾਂ ਨੂੰ ਜਾ ਕੇ ਇਹਦੇ ਬਾਬਤ ਦੱਸਣ, ਮਨੁੱਖਾਂ ਨੂੰ ਖੁਸ਼ ਕਰਨ ਦੇ ਵਾਸਤੇ, ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਵਾਸਤੇ ਕੋਲੋਂ ਬੇਅੰਤ ਧਨ ਖਰਚਦਾ, ਉਹਨਾਂ ਨੂੰ ਧਨ ਦਿੰਦਾ ਹੈ।
ਭੀਕ ਅਨੇਕ ਜੇ ਅਵਗੁਣਾ ਤਿੰਨ ਸੋ ਬਹੁ ਛਾਵੇ।
ਤੇ ਕਹਿੰਦੇ ਡੱਡੂ ਦੇ ਵਿੱਚ ਅਨੇਕਾਂ ਹੀ ਔਗਣ ਨੇ। ਹੁਣ ਡੱਡੂ ਦੇ ਸਮਾਨ ਹੈ ਪ੍ਰਿਥੀ ਚੰਦ, ਜਿਵੇਂ ਡੱਡੂ ਦੇ ਵਿੱਚ ਅਨੇਕਾਂ ਔਗਣ ਨੇ ਉਸੇ ਤਰ੍ਹਾਂ ਪ੍ਰਿਥੀ ਚੰਦ ਦੇ ਵਿੱਚ ਵੀ ਅਨੇਕਾਂ ਹੀ ਔਗਣ ਹਨ, ਔਗਣਾਂ ਦਾ ਭਰਿਆ ਹੈ।
ਮਤ ਸਰ ਤ੍ਰਿਸ਼ਨਾ ਦ੍ਵੈਸ਼ ਰਿਸ ਸਮੁਦਾਇ ਰਹਾਵਾ।
ਮਤ ਸਰ ਹਿਰਦੇ ਦੇ ਅੰਦਰ ਈਰਖਾ, ਤ੍ਰਿਸ਼ਨਾ ਦ੍ਵੈਸ਼ ਦ੍ਵੈਤ ਭਾਵਨਾ, ਰਿਸ ਕ੍ਰੋਧ, ਕਹਿੰਦੇ ਇਹ ਸਾਰੇ ਔਗਣਾਂ ਦਾ ਭਰਿਆ ਪ੍ਰਿਥੀ ਚੰਦ, ਇਹ ਸਾਰੇ ਔਗਣ ਨੇ ਪ੍ਰਿਥੀ ਚੰਦ ਦੇ ਵਿੱਚ ਡੱਡੂ ਦੇ ਸਮਾਨ ਹੈ।
ਇਸ ਪ੍ਰਕਾਰ ਪ੍ਰਿਥੀਆ ਕਰੇ ਹਿਤ ਠੱਗ ਬੇ ਮੂੜਾ।
ਇਹ ਮੂਰਖ ਠੱਗਣ ਦੇ ਵਾਸਤੇ ਇਸ ਤਰ੍ਹਾਂ ਦੀ ਸਾਰੀ ਇਹ ਖੇਡ ਕਰ ਰਿਹਾ, ਇਹ ਰਚ ਰਿਹਾ, ਸਾਰਾ ਕੁਛ ਇਸ ਤਰ੍ਹਾਂ ਦੇ ਨਾਲ ਇਹ ਕਰਕੇ ਵਿਖਾ ਰਿਹਾ ਹੈ।
ਬੁੱਧੀਵਾਨ ਕਿਮ ਪਰਮ ਹੈ ਜਿਨ ਕੀ ਰਿਦ ਗਾਡਾ।
ਹੁਣ ਇਹ ਚਾਹੁੰਦਾ ਕਿ ਸ਼ਾਇਦ ਭੇਖ ਕਰਕੇ ਮੈਂ ਲੋਕਾਂ ਨੂੰ ਠੱਗ ਲਵਾਂਗਾ, ਤੇ ਭੇਖ ਬਣਾ ਕੇ ਸਾਰਾ ਕੁਛ ਇਸ ਤਰ੍ਹਾਂ ਦੱਸ ਕੇ ਲੋਕ ਮੇਰੇ ਨਾਲ ਜੁੜ ਜਾਣਗੇ, ਉਹਨਾਂ ਨੂੰ ਮੈਂ ਠੱਗ ਲਵਾਂਗਾ। ਪਰ ਜਿਨ੍ਹਾਂ ਦਾ ਦ੍ਰਿੜ ਇਰਾਦਾ, ਜਿਨ੍ਹਾਂ ਦੇ ਹਿਰਦੇ ਪ੍ਰੇਮ ਨਾਲ ਭਰੇ ਨੇ, ਜਿਹੜੇ ਗੁਰਚਰਨਾਂ ਦੇ ਨਾਲ ਜੁੜੇ ਹੋਏ ਨੇ, ਇਹ ਉਹਨਾਂ ਨੂੰ ਕਿਵੇਂ ਜਿਹੜਾ ਇਸ ਤਰ੍ਹਾਂ ਦੇ ਨਾਲ ਭਰਮਾ ਸਕਦਾ। ਬੁੱਧੀਵਾਨ ਜਿਹੜੇ ਨੇ, ਸਿਆਣੇ ਨੇ ਜਿਹੜੇ, ਉਹਨਾਂ ਨੂੰ ਪ੍ਰਿਥੀ ਚੰਦ ਭਰਮਾ ਨਹੀਂ ਸਕਦਾ, ਉਹਨਾਂ ਦੇ ਹਿਰਦੇ ਗੁਰੂ ਦੇ ਪ੍ਰੇਮ ਨਾਲ ਭਰੇ ਹੋਏ ਹਨ।
ਮੰਦਰ ਚਾਰੂ ਬਨਾਏ ਕੈ ਅੰਦਰ ਤੇ ਬੈਸੇ।
ਤੇ ਹੁਣ ਮਨ ਵਿੱਚ ਖਿਆਲ ਕਰਦਾ ਕਿ ਤਲਾਬ ਬਣਿਆ ਸੋਹਣਾ, ਮੰਦਰ ਤਿਆਰ ਬਣਾ ਕੇ, ਮੰਦਰ ਬਣਾ ਕੇ ਮੈਂ ਇਹਦੇ ਵਿੱਚ ਬਵਾਂਗਾ, ਜਿਸ ਤਰ੍ਹਾਂ ਹਰਿਮੰਦਰ ਸਾਹਿਬ ਬਣਿਆ ਸਰੋਵਰ ਦੇ ਵਿੱਚ, ਉਹਦੀ ਨਿਆਈ ਉਸੇ ਤਰ੍ਹਾਂ ਇਹ ਤਲਾਬ ਦੇ ਵਿੱਚ ਮੈਂ ਵੀ ਮੰਦਰ ਬਣਾਵਾਂਗਾ। ਤੇ ਜਿਵੇਂ ਹਰਿਮੰਦਰ ਦੇ ਅੰਦਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਬੈਠਦੇ ਨੇ, ਉਹਨਾਂ ਦੇ ਸਮਾਨ ਇਹ ਮੰਦਰ ਦੇ ਵਿੱਚ ਮੈਂ ਬੈਠਾਂਗਾ।
ਲਖੀ ਕੀ ਸੰਗਤਾ ਆਈ ਅੰਮ੍ਰਿਤਸਰ ਜੈਸੀ।
ਅੰਮ੍ਰਿਤਸਰ ਦੇ ਵਾਂਗੂ ਇੱਥੇ ਵੀ ਬੇਅੰਤ ਲੱਖਾਂ ਸੰਗਤਾਂ ਚੱਲ ਕੇ ਆਉਣਗੀਆਂ, ਮੈਨੂੰ ਵੇਖਣਗੀਆਂ ਅੰਦਰ ਬੈਠੇ ਨੂੰ, ਜਿਵੇਂ ਗੁਰੂ ਅਰਜਨ ਦੇਵ ਦੇ ਦਰਸ਼ਨ ਕਰਦੀਆਂ ਨੇ ਉਸੇ ਤਰ੍ਹਾਂ ਮੇਰੇ ਵੀ ਦਰਸ਼ਨ ਕਰਨਗੀਆਂ। ਇੱਥੇ ਮੰਦਰ ਬਣਾ ਕੇ ਮੈਂ ਉਹਦੇ ਵਿੱਚ ਬੈਠਾਂਗਾ, ਬਹੁਤ ਸੰਗਤਾਂ ਚੱਲ ਕੇ ਅੰਮ੍ਰਿਤਸਰ ਸਾਹਿਬ ਦੇ ਵਾਂਗੂ ਮੈਨੂੰ ਵੇਖਣਗੀਆਂ।
ਸੁਲਈ ਅਰ ਪ੍ਰਿਥੀਆ ਮਿਲੇ ਦੇਖ ਹਰ ਖਾਵੇ।
ਹੁਣ ਜਦੋਂ ਤਲਾਬ ਬਣ ਗਿਆ, ਮੰਦਰ ਬਣਾ ਲਿਆ ਇਹਨੇ, ਤੇ ਇਧਰੋਂ ਸੁਲਈ ਖਾਂ ਤੇ ਜਿਹੜਾ ਪ੍ਰਿਥੀ ਚੰਦ ਹੈ, ਇਹ ਦੋਵੇਂ ਵੇਖ ਵੇਖ ਕੇ ਬੜੇ ਖੁਸ਼ ਹੁੰਦੇ ਨੇ, ਬੜੇ ਪ੍ਰਸੰਨ ਹੁੰਦੇ ਨੇ ਕਿ ਸਾਡੀ ਮਨਸਾ ਹੁਣ ਪੂਰੀ ਹੋ ਜਾਣੀ ਹੈ, ਤਲਾਬ ਬਣ ਗਿਆ, ਮੰਦਰ ਬਣ ਗਿਆ, ਇਹ ਵੇਖ ਵੇਖ ਕੇ ਬੜੇ ਖੁਸ਼ ਹੁੰਦੇ ਹਨ।
ਅਧਿਕ ਸਰਾਹੀ ਤਾਲ ਕੋ ਨਿਜ ਨਰਨ ਸੁਣਾਵੇ।
ਤੇ ਬੜੀ ਉਪਮਾ ਕਰਦੇ ਨੇ, ਤਲਾਬ ਦੀ ਸਲਾਹੁੰਦੇ ਨੇ, ਜਿਹੜੇ ਲੋਕ ਕੋਈ ਆਉਂਦੇ ਉੱਥੇ ਉਹ ਲੋਕਾਂ ਨੂੰ ਦੱਸਦੇ, ਇਹਦੀ ਉਪਮਾ ਕਰਦੇ, ਤਲਾਬ ਦੀ ਲੋਕਾਂ ਦੇ ਵਿੱਚ ਇਹਦੀ ਉਪਮਾ ਬਿਆਨਦੇ ਹਨ।
ਮੱਝੇ ਲਾਖੋ ਨਰ ਇਆਂ ਤੀਰਥ ਹੋਏ ਭਾਰੀ।
ਕਹਿਣ ਲੱਗੇ ਲੱਖਾਂ ਲੋਕ ਇੱਥੇ ਆ ਕੇ ਇਸ਼ਨਾਨ ਕਰਨਗੇ, ਇਹ ਬੜਾ ਭਾਰੀ ਤੀਰਥ ਸਥਾਨ ਜਗਤ ਵਿੱਚ ਵਿਦਤ ਹੋਵੇਗਾ, ਪ੍ਰਗਟ ਹੋਵੇਗਾ, ਜਿਹੜਾ ਹੇਹਰ ਨਗਰ ਵਿੱਚ ਮੈਂ ਬਣਾਇਆ ਏ, ਇਹਦੇ ਉੱਤੇ ਲੱਖਾਂ ਲੋਕ ਆ ਕੇ ਤਲਾਬ ਤੇ ਇਸ਼ਨਾਨ ਕਰਨਗੇ, ਬੜੀ ਇਹਦੀ ਪ੍ਰਸਿੱਧੀ ਹੋਵੇਗੀ।
ਮਹਿਮਾ ਪਸਰੇਗੀ ਅਧਿਕ ਹੀਰੇ ਨਰ ਨਾਰੀ,
ਬੜੀ ਮਹਾਨ ਮਹਿਮਾ ਚਾਰੇ ਪਾਸੇ ਪਸਰੇਗੀ, ਨਰ ਨਾਰੀ ਵੇਖ ਕੇ ਬੜੇ ਖੁਸ਼ ਹੋਣਗੇ।
ਸ਼੍ਰੀ ਅੰਮ੍ਰਿਤ ਸਰ ਤੇ ਬਡੋ ਇਹ ਹੋਏ ਪ੍ਰਭਾਉ।
ਮੂਰਖ ਮਨ ਵਿੱਚ ਖਿਆਲ ਕਰ ਰਿਹਾ ਤੇ ਦੱਸ ਰਿਹਾ ਲੋਕਾਂ ਨੂੰ, ਭਰਮਾਉਂਦਾ ਕੀ ਕਹਿੰਦਾ, ਕਹਿੰਦਾ ਅੰਮ੍ਰਿਤਸਰ ਤੋਂ ਵੀ ਵੱਡਾ ਇਹਦਾ ਪ੍ਰਭਾਵ ਹੋਣਾ, ਇਹ ਤਲਾਬ ਦਾ ਇਹਦਾ ਜਿਹੜਾ ਪ੍ਰਤਾਪ ਹੈ ਉਹ ਅੰਮ੍ਰਿਤਸਰ ਸਰੋਵਰ ਤੋਂ ਵੀ ਵੱਡਾ ਹੋਵੇਗਾ।
ਭਲੇ ਦੇਸ਼ ਮੈਂ ਬੰਨਿਓ ਬਰਮਾਨਵ ਸਮਦਾਉ,
ਇਹ ਭਲੇ ਦੇਸ਼ ਵਿੱਚ ਬਣਿਆ ਜਿੱਥੇ ਮੈਂ ਬਣਾਇਆ, ਬੜੀ ਜੋ ਜਗ੍ਹਾ ਜਿਹੜੀ ਬੜੀ ਸੁਹਾਵਣੀ ਬੜੀ ਸੋਭਨੀਕ ਜਗ੍ਹਾ ਜਿੱਥੇ ਮੈਂ ਬਣਾਇਆ, ਸਾਰੇ ਲੋਕ ਇਹਨੂੰ ਮੰਨਣਗੇ, ਚੱਲ ਕੇ ਆਉਣਗੇ।
ਮੂਰਖ ਭਾਵੀ ਨੇ ਲਖੇ ਸਭ ਹੋਏ ਖੁਆਰੂ,
ਪਰ ਇਹ ਮੂਰਖ ਭਾਵੀ ਭਵਿੱਖਤ ਨੂੰ ਨਹੀਂ ਜਾਣਦਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ, ਇਹ ਜੋ ਸਾਰਾ ਕੁਝ ਹੈ ਉਹ ਸਾਰਾ ਖੁਆਰ ਹੋ ਜਾਏਗਾ। ਇਹ ਜਿਹੜਾ ਮੈਂ ਤਲਾਬ ਬਣਾਇਆ, ਨਾ ਇਹ ਰਹਿਣਾ ਤੇ ਨਾ ਇਹ ਮੰਦਰ ਰਹਿਣਾ। ਅੱਜ ਚਲੇ ਜਾਈਏ ਕਿਤੇ ਹੋਏਹਰ ਨਗਰ ਹੈ ਲਾਹੌਰ ਜ਼ਿਲ੍ਹੇ ਦੇ ਵਿੱਚ, ਜਿੱਥੇ ਇਹਨੇ ਤਲਾਬ ਬਣਾਇਆ ਸੁੱਕਾ ਪਿਆ, ਉੱਥੇ ਨੇੜੇ ਦੀ ਸਮਾਧ ਅਤੇ ਖੰਡਰ ਬਣਿਆ ਪਿਆ ਸਾਰਾ ਕੁਛ। ਇਹ ਭਵਿੱਖ ਬਾਰੇ ਨਹੀਂ ਜਾਣਦਾ ਮੂਰਖ, ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ।
ਸੂਕੇ ਜਲ ਟਹਿ ਜਾਏਗੋ ਮੰਦਰ ਸਮਬਾਰੂ,
ਇਹਨੂੰ ਇਹ ਨਹੀਂ ਪਤਾ ਕਿ ਭਵਿੱਖ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਲਾਬ ਨੇ ਸੁੱਕ ਜਾਣਾ ਤੇ ਜਿਹੜੇ ਮੰਦਰ ਨੇ ਰੇਤ ਦੇ ਮੰਦਰ ਵਾਂਗੂ ਕਿਰ ਜਾਣੇ ਨੇ, ਢਹਿ ਢੇਰੀ ਹੋ ਜਾਣਗੇ।
ਬਿਨ ਅਜ਼ਮਤ ਜਾਣੇ ਕੂ ਤੋਂ ਕਿਆ ਹੋਏ ਅਗਾਰੀ,
ਹੁਣ ਇਹਦੇ ਕੋਲ ਗਿਆਨ ਨਹੀਂ, ਕੋਈ ਸ਼ਕਤੀ ਨਹੀਂ, ਕੋਈ ਗਿਆਨ ਨਹੀਂ, ਗਿਆਨ ਤੋਂ ਸੱਖਣਾ, ਗਿਆਨ ਤੋਂ ਸੱਖਣਾ ਹੋਣ ਕਰਕੇ ਇਹ ਨਹੀਂ ਜਾਣਦਾ ਕਿ ਅੱਗੇ ਕੀ ਹੋਣਾ, ਕੀ ਵਾਪਰਨਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ, ਉਹਦੇ ਬਾਬਤ ਨਹੀਂ ਜਾਣਦਾ।
ਗਿਆਨ ਬਿਲੋਚਨ ਉਰ ਨਹੀਂ ਅੰਧੇ ਦੁੱਖ ਪਾਰੀ,
ਗਿਆਨ ਦੀਆਂ ਅੱਖਾਂ ਇਹਦੇ ਕੋਲ ਨਹੀਂ, ਪਿਰਥੀ ਚੰਦ ਦੇ ਕੋਲ ਗਿਆਨ ਦੀਆਂ ਅੱਖਾਂ ਨਹੀਂ ਤੇ ਅੰਨਾ ਹੋ ਕੇ, ਗਿਆਨ ਦੀਆਂ ਅੱਖਾਂ ਤੋਂ ਬਿਨਾਂ ਮਨੁੱਖ ਅੰਨਾ ਹੀ ਹੈ ਨਾ, ਜਿਹਦੇ ਕੋਲ ਗਿਆਨ ਦੀਆਂ ਅੱਖਾਂ ਨਹੀਂ। ਆਪਾਂ ਵੇਖਣ ਵਿੱਚ ਕਈ ਵਾਰੀ ਕਹਿ ਦਿੰਦੇ ਹਾਂ ਕੋਈ ਮਨੁੱਖ ਕੋਲ ਨੇਤਰ ਨਾ ਹੋਣ, ਜੋਤ ਨਾ ਹੋਵੇ ਤੇ ਅਸੀਂ ਕਹਿੰਦੇ ਫਲਾੜਾ ਮਨੁੱਖ ਅੰਨਾ ਹੈ, ਪਰ ਗੁਰਬਾਣੀ ਕਹਿੰਦੀ ਹੈ ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਹੇ। ਕਹਿੰਦੇ ਜੇਕਰ ਮਨੁੱਖ ਦੇ ਅੱਖਾਂ ਦੀ ਜੋਤ ਨਹੀਂ, ਅੰਨਾ ਉਹ ਨਹੀਂ, ਅੰਨੇ ਉਹ ਨੇ ਜਿਹੜੇ ਆਪਣੇ ਮਾਲਕ ਤੋਂ ਟੁੱਟ ਕੇ ਵਿਅਰਥ ਆਪਣਾ ਜਨਮ ਗਵਾਰੇ ਨੇ, ਪ੍ਰਿਥੀ ਚੰਦ ਵਾਂਗੂ ਖੋਟੀਆਂ ਚਾਲਾਂ ਚੱਲਦੇ ਨੇ, ਜਿਹੜੇ ਈਰਖਾ ਕਰਦੇ ਨੇ। ਕਹਿਣ ਲੱਗੇ ਅੰਨੇ ਉਹ ਹਨ, ਇਸ ਤਰ੍ਹਾਂ ਦੇ ਨਾਲ ਅੰਨਾ ਹੋਇਆ ਭਾਰੀ ਦੁੱਖ ਪਾਵੇਗਾ।
ਕੋਈ ਕੋਈ ਸਿੱਖ ਤਿਸੀ ਕੋ ਚੱਲ ਕਰ ਤੇ ਆਵੇ,
ਉਹਨੇ ਨੇ ਤਲਾਬ ਬਣਾ ਲਿਆ, ਮੰਦਰ ਬਣਾ ਲਿਆ, ਲੋਕਾਂ ਨੂੰ ਉਹਦੀ ਉਪਮਾ ਦੱਸਦਾ, ਉਹਦੀ ਵਡਿਆਈ ਕਰਦਾ, ਤੇ ਹੁਣ ਕੋਈ ਕੋਈ ਵਿਰਲਾ ਹੀ ਕੋਈ ਮਨੁੱਖ ਚੱਲ ਕੇ ਇਹਦੇ ਕੋਲ ਉੱਥੇ ਪਹੁੰਚਦਾ ਹੈ।
ਕਰ ਸਨਮਾਨ ਬਖਾਨ ਤੋ ਜੋ ਨਰ ਸਰ ਨਾਵੇ,
ਹੁਣ ਜਿਹੜਾ ਕੋਈ ਵਿਰਲਾ ਮਨੁੱਖ ਉੱਥੇ ਚਲਾ ਜਾਂਦਾ ਤੇ ਉੱਥੇ ਗਏ ਨੂੰ ਉਹਨੂੰ ਸਨਮਾਨਿਤ ਕਰਦਾ, ਪ੍ਰਿਥੀ ਚੰਦ ਉਹਨਾਂ ਨੂੰ ਲਾਲਚ ਦਿੰਦਾ, ਲੋਭ ਦਿੰਦਾ, ਸਨਮਾਨ ਕਰਦਾ, ਸਨਮਾਨ ਦੇ ਕੇ ਫਿਰ ਉਹਦੀ ਜਿਹੜੀ ਹੈ ਮਹਿਮਾ ਬਿਆਨਦਾ। ਕਹਿਣ ਲੱਗਾ ਜੋ ਨਰ ਸਰ ਨਾਵੇ, ਕਹਿੰਦੇ ਜਿਹੜੇ ਇਹ ਤਲਾਬ ਦੇ ਵਿੱਚ ਆ ਕੇ ਨਹਾਉਣਗੇ, ਇਸ਼ਨਾਨ ਕਰਨਗੇ।
ਮਨ ਬਾ ਚਿਤ ਫਲ ਪਾਏ ਸਭ ਪਾਪੀ ਉਤਾਰੇ,
ਇੱਥੇ ਤਲਾਬ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ, ਨਹਾਉਣ ਦੇ ਨਾਲ ਉਹਨਾਂ ਨੂੰ ਮਨ ਇੱਛਤ ਫਲ ਪ੍ਰਾਪਤ ਹੋਣਗੇ ਤੇ ਸਾਰੇ ਪਾਪ ਉਹਨਾਂ ਦੇ ਉਤਰ ਜਾਣਗੇ।
ਇਤਿਆਦਿਕ ਮਹਿਮਾ ਮਹਾ ਨਰ ਮਿਲੇ ਉਚਾਰੇ,
ਇਸ ਪ੍ਰਕਾਰ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਨਾਲ ਮਿਲ ਕੇ ਜਦੋਂ ਇਸ ਤਰ੍ਹਾਂ ਦੱਸਦਾ, ਕਹਿੰਦਾ ਜਦੋਂ ਲੋਕ ਫਿਰ ਆਪਸ ਚ ਮਿਲ ਕੇ ਇੱਥੇ ਆ ਕੇ ਫਲ ਪ੍ਰਾਪਤ ਕਰਨਗੇ, ਉਹਨਾਂ ਨੂੰ ਮਨ ਇੱਛਤ ਫਲ ਮਿਲਣਗੇ, ਪਾਪ ਦੂਰ ਹੋਣਗੇ, ਇਹਦੀ ਮਹਿਮਾ ਬਿਆਨ ਕਰਨਗੇ।
ਯਤਨ ਕਰਤ ਬਹੁ ਭਾਂਤ ਕੇ ਹਾਰਿਓ ਦੁੱਖ ਪਾਏ,
ਬੜੇ ਯਤਨ ਕੀਤੇ ਪ੍ਰਿਥੀ ਚੰਦ ਨੇ ਕਿ ਕਿਸੇ ਤਰ੍ਹਾਂ ਮੈਂ ਜਿਹੜੀ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ, ਉਹਨਾਂ ਨੂੰ ਭੁਲੇਖਾ ਪਾ ਕੇ ਇੱਥੇ ਆਪਣੇ ਕੋਲ ਲੈ ਆਵਾਂਗਾ, ਸਿੱਖ ਸੰਗਤਾਂ ਮੇਰੇ ਕੋਲ ਚੱਲ ਕੇ ਆਉਣਗੀਆਂ। ਏਦਾਂ ਦੇ ਬੜੇ ਯਤਨ ਕਰ ਰਹੇ ਹੈ, ਅੱਜ ਵੀ ਬੜੇ ਯਤਨ ਚੱਲਦੇ ਨੇ, ਬੜੇ ਯਤਨ ਕੀਤੇ ਜਾ ਰਹੇ ਨੇ ਕਿਵੇਂ ਸਿੱਖ ਸੰਗਤਾਂ ਨੂੰ ਗੁਰੂ ਘਰ ਦੇ ਨਾਲੋਂ ਦੂਰ ਕੀਤਾ ਜਾਵੇ। ਬੜੇ ਯਤਨ ਚੱਲ ਰਹੇ ਨੇ, ਅੱਜ ਵੀ ਬੜੇ ਪ੍ਰਿਥੀ ਚੰਦ ਬਣੇ ਬੈਠੇ ਨੇ, ਲੋੜ ਹੈ ਸੁਚੇਤ ਹੋਣ ਦੀ। ਸੋ ਇਹ ਹੁਣ ਬੜੇ ਯਤਨ ਕਰਦਾ, ਬੜੇ ਯਤਨ ਕਰ ਕਰਕੇ ਅਖੀਰ ਨੂੰ ਹਾਰ ਗਿਆ। ਇਹਦੇ ਭਰਮ ਵਿੱਚ ਕੋਈ ਨਹੀਂ ਆਇਆ, ਜਿਹੜੀਆਂ ਸੁਚੇਤ ਗੁਰੂ ਕੀਆਂ ਸਿੱਖ ਸੰਗਤਾਂ ਨੇ, ਜਿਹੜੇ ਗਿਆਨਵਾਨ ਨੇ, ਜਿਹੜੇ ਸਿਆਣੇ ਨੇ, ਬੁੱਧੀਵਾਨ ਨੇ, ਕਿਉਂਕਿ ਮੂਰਖ ਲੋਕ ਹੀ ਮੂਰਖਾਂ ਦੇ ਟੋਲੇ ਪਿੱਛੇ ਤੁਰਦੇ ਨੇ, ਭੇਡਾਂ ਭੇਡਾਂ ਮਗਰ ਤੁਰਦੀਆਂ ਨੇ, ਜਿਹੜੇ ਗਿਆਨਵਾਨ ਨੇ ਉਹ ਭੇਡ ਚਾਲ ਵਿੱਚ ਨਹੀਂ ਪੈਂਦੇ। ਤੇ ਇਸ ਕਰਕੇ ਇਹਨੇ ਬੜਾ ਯਤਨ ਕੀਤਾ, ਪਰ ਯਤਨ ਕਰਕੇ ਇਹਦਾ ਜਿਹੜਾ ਯਤਨ ਆ ਉਹ ਨਿਸਫਲ ਗਿਆ, ਇਹਦਾ ਯਤਨ ਕਿਸੇ ਕੰਮ ਨਹੀਂ ਆਇਆ, ਤੇ ਬੜਾ ਇਹ ਹੁਣ ਦੁੱਖ ਪਾਉਂਦਾ ਹੈ।
ਮੇਲਾ ਲੱਗਿਓ ਨਾ ਤਾਲ ਕੋ ਨੈ ਭੀ ਸਮੁਦਾਏ।
ਹੁਣ ਇਹ ਕਹਿੰਦਾ ਸੀ ਕਿ ਇੱਥੇ ਮੇਲੇ ਲੱਗਣਗੇ, ਬੜਾ ਭਾਰੀ ਇਕੱਠ ਹੋਵੇਗਾ, ਬੜੇ ਲੋਕ ਚੱਲ ਕੇ ਆਉਣਗੇ। ਹੋਇਆ ਉਹਦੇ ਉਲਟ, ਹੁਣ ਨਾ ਉੱਥੇ ਕੋਈ ਮੇਲਾ ਲੱਗਿਆ, ਨਾ ਲੋਕਾਂ ਦਾ ਇਕੱਠ ਹੋਇਆ।
ਸੁਦਾ ਸਰੋਵਰ ਸੰਗਤਾਂ ਨਿਤ ਪ੍ਰਤ ਬੋ ਆਵੇ।
ਹੁਣ ਉਧਰ ਸੁਦਾ ਸਰ ਅੰਮ੍ਰਿਤ ਸਰੋਵਰ ਦੀ ਗੱਲ ਕਰ ਰਹੇ ਨੇ ਕਵੀ ਸੰਤੋਖ ਸਿੰਘ, ਉਹਦੀ ਉਪਮਾ ਬਿਆਨ ਰਹੇ ਨੇ। ਕਹਿੰਦੇ ਉਧਰ ਦੂਸਰੇ ਪਾਸੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਧਾ ਸਰੋਵਰ ਅੰਮ੍ਰਿਤ ਸਰੋਵਰ ਦੇ ਵਿੱਚ ਸੰਗਤਾਂ ਚੱਲ ਕੇ ਆਉਂਦੀਆਂ, ਵੱਡੀ ਗਿਣਤੀ ਦੇ ਵਿੱਚ ਸੰਗਤਾਂ ਚੱਲ ਕੇ ਪਹੁੰਚਦੀਆਂ ਹਨ।
ਕਰੇ ਇਸ਼ਨਾਨ ਸੁਭਾਵਨੀ ਮਨ ਬਾਂ ਚਿਤ ਪਾਵੇ।
ਬੜੇ ਭਾਵਨਾ ਦੇ ਨਾਲ ਸਰੋਵਰ ਵਿੱਚ ਇਸ਼ਨਾਨ ਕਰਦੀਆਂ, ਇਸ਼ਨਾਨ ਕਰਕੇ ਮਨ ਇੱਛਤ ਫਲ ਪ੍ਰਾਪਤ ਕਰਦੀਆਂ। ਜਦੋਂ ਚੱਲ ਕੇ ਭਾਵਨਾ ਨਾਲ ਸੰਗਤਾਂ ਪਹੁੰਚਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸੁਧਾ ਸਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੀਆਂ, ਮਨ ਇੱਛਤ ਫਲ ਪ੍ਰਾਪਤ ਕਰਦੀਆਂ।
ਸ਼ੁਭ ਦਿਨ ਮੇਲਾ ਨਰਨ ਕੋ ਮਿਲ ਜਾਏ ਹਜ਼ਾਰੋਂ।
ਹਜ਼ਾਰਾਂ ਦੇ ਗਿਣਤੀ ਦੇ ਵਿੱਚ ਜਿਹੜੇ ਵਿਸ਼ੇਸ਼ ਦਿਹਾੜੇ ਹੁੰਦੇ, ਉਹਨਾਂ ਵਿਸ਼ੇਸ਼ ਦਿਹਾੜਿਆਂ ਦੇ ਉੱਤੇ ਹਜ਼ਾਰਾਂ ਦੇ ਗਿਣਤੀ ਵਿੱਚ ਸਿੱਖ ਸੰਗਤਾਂ ਪਹੁੰਚਦੀਆਂ, ਮਾਨੋ ਬਹੁਤ ਵੱਡਾ ਭਾਰੀ ਮੇਲਾ ਲੱਗਦਾ। ਅੱਜ ਤਾਂ ਹਰ ਰੋਜ਼ ਹੀ ਮੇਲਾ ਲੱਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧੰਨ ਗੁਰੂ ਰਾਮਦਾਸ ਦੀ ਨਗਰੀ ਚ ਜਾਈਏ, ਕਿਤੇ ਬਹੁਤ ਲੰਬਾ ਸਮਾਂ ਲੱਗਦਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ, ਲੰਬੀਆਂ ਲੈਣਾਂ ਲੱਗੀਆਂ ਨੇ, ਮੇਲੇ ਵਾਂਗ ਹਰ ਰੋਜ਼ ਹੀ ਉੱਥੇ ਮੇਲਾ। ਇਸੇ ਕਰਕੇ ਤੇ ਕਿਹਾ ਸਦਾ ਦੀਵਾਲੀ ਸਾਧ ਦੀ ਅੱਠੇ ਪੈਰ, ਬਸੰਤ ਉੱਥੇ ਬੜੀ ਰਹਿੰਦੀ ਹੈ ਤੇ ਉੱਥੇ ਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਜਿਹੜੇ ਪਿਆਰ ਵਾਲੀਆਂ ਸੰਗਤਾਂ ਨੇ, ਬੰਦਗੀ ਵਾਲੀਆਂ ਸੰਗਤਾਂ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਨਾਲ ਪ੍ਰੀਤ ਕਰਨ ਵਾਲੀਆਂ ਸੰਗਤਾਂ, ਸਦਾ ਹੀ ਉੱਥੇ ਜੁੜੀਆਂ ਰਹਿੰਦੀਆਂ ਨੇ। ਉੱਥੇ ਅੱਠੇ ਪੈਰ ਬਸੰਤ ਬਣੀ ਰਹਿੰਦੀ ਹੈ, ਅੱਠੇ ਪੈਰ ਮੇਲਾ ਲੱਗਿਆ ਰਹਿੰਦਾ ਹੈ।
ਚਾਰੋ ਦਿਸ਼ ਤੇ ਆਵਤੇ ਬੋਧੇ ਉਪਹਾਰੋ।
ਚਾਰੋ ਦਿਸ਼ਾਵਾਂ ਤੋਂ ਸਿੱਖ ਸੰਗਤਾਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀਆਂ, ਇੱਥੇ ਪਹੁੰਚ ਕਰਕੇ ਬਹੁਤ ਭੇਟਾਵਾਂ ਜਿਹੜੀਆਂ ਉਹ ਗੁਰੂ ਸਾਹਿਬ ਜੀ ਨੂੰ ਅਰਪਣ ਕਰਦੀਆਂ ਹਨ।
ਜਰੀ ਰਿਦੀ ਮੈਂ ਜਰੀ ਨੇ ਸੁਨ ਚਿੰਤ ਰਖੰਤਾ।
ਤੇ ਹੁਣ ਜਦੋਂ ਪ੍ਰਿਥੀ ਚੰਦ ਉਪਮਾ ਸੁਣਦਾ, ਗੁਰੂ ਕਾ ਸ੍ਰੇਸ਼ਟ ਜਸ ਸੁਣਦਾ ਕਿ ਕਿਵੇਂ ਸੰਗਤਾਂ ਚੱਲ ਕੇ ਆਉਂਦੀਆਂ ਨੇ, ਕਿੰਨਾ ਧਨ ਆਉਂਦਾ, ਕਿਵੇਂ ਭੇਟਾਵਾਂ ਆਉਂਦੀਆਂ ਨੇ, ਕਿਵੇਂ ਸੰਗਤਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਉਪਮਾ ਕਰਦੀਆਂ ਨੇ, ਇਹ ਕੀਰਤੀ ਜਿਹੜੀ ਪਸਰ ਰਹੀ ਹੈ, ਇਹ ਸੁਣ ਸੁਣ ਕੇ ਪ੍ਰਿਥੀ ਚੰਦ ਸੜਦਾ ਹਿਰਦੇ ਅੰਦਰ, ਇਹਨੂੰ ਜਰ ਨਹੀਂ ਸਕਦਾ ਤੇ ਹਿਰਦੇ ਦੇ ਅੰਦਰ ਇਹਦੀ ਚਿੰਤਾ ਵੱਧਦੀ ਹੈ।
ਪਚ ਹਾਰਿਓ ਮਹਿਮਾ ਕਹਿਤ ਓੜਕ ਪਛਤੰਤਾ।
ਹੁਣ ਹਾਰ ਗਿਆ ਆਪਣੀ ਮਹਿਮਾ ਕਰ ਕਰਕੇ, ਬੜੀ ਵਡਿਆਈ ਕਰਦਾ ਰਿਹਾ ਇਸ ਤਲਾਬ ਦੇ, ਬੜੇ ਮਹਿਮਾ ਦੱਸਦਾ ਰਿਹਾ, ਪਰ ਉਹ ਕਿਸੇ ਕੰਮ ਨਾ ਆਈ, ਕੋਈ ਚੱਲ ਕੇ ਇਹਦੇ ਕੋਲ ਨਹੀਂ ਗਿਆ, ਅਖੀਰ ਨੂੰ ਹਾਰ ਕੇ ਪਛਤਾਉਣ ਲੱਗਾ।
ਪ੍ਰਿਥੀਏ ਕੇ ਸਿੱਖ ਰੰਕ ਜੇ ਕਬ ਕਬ ਚੱਲ ਆਵੇ।
ਹੁਣ ਪ੍ਰਿਥੀ ਚੰਦ ਦੇ ਕੋਲ ਕੋਈ ਕੋਈ ਕੋ ਗਰੀਬੜਾ ਜਾ ਸਿੱਖ, ਜਿਹਨੂੰ ਵਿਚਾਰੇ ਨੂੰ ਬਹੁਤਾ ਗਿਆਨ ਨਹੀਂ, ਸੋਝੀ ਨਹੀਂ, ਕਈ ਜਿਹੜੇ ਨੇ ਜਿਹਨਾਂ ਨੂੰ ਨਾ ਸੋਝੀ ਹੋਣ ਕਰਕੇ ਉਹ ਮਗਰ ਲੱਗ ਜਾਂਦੇ ਨੇ, ਉਹ ਜਿਹੜੇ ਕੋਈ ਗਰੀਬੜੇ ਸਿੱਖ ਵਿਚਾਰੇ ਜਿਹਨਾਂ ਨੂੰ ਕੋਈ ਬਹੁਤਾ ਗਿਆਨ ਜਾਂ ਸੋਝੀ ਨਹੀਂ, ਉਹ ਕੋਈ ਵਿਰਲਾ ਵਿਰਲਾ ਸਿੱਖ ਇਹਦੇ ਕੋਲ ਚੱਲ ਕੇ ਜੇ ਚਲਾ ਜਾਂਦਾ।
ਆਏ ਬਿਨਾਂ ਉਤਸ਼ਾਹ ਤੇ ਬਾਂਚਿਤ ਨੈ ਪਾਵੇ।
ਤੇ ਹੁਣ ਜਦੋਂ ਇੱਥੇ ਪਹੁੰਚ ਜਾ, ਨਾ ਮਨ ਅੰਦਰ ਕੋਈ ਉਤਸ਼ਾਹ ਪੈਦਾ ਹੁੰਦਾ, ਨਾ ਮਨ ਇੱਛਤ ਕੋਈ ਫਲ ਦੀ ਪ੍ਰਾਪਤੀ ਹੁੰਦੀ।
ਸ੍ਰੀ ਅਰਜਨ ਕੀ ਸੰਗਤਾਂ ਅੰਮ੍ਰਿਤ ਸਰ ਜੈ ਹੈ।
ਹੁਣ ਇੱਧਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ ਸੰਗਤਾਂ ਆਉਂਦੀਆਂ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਦੀਆਂ, ਤੇ ਪਹੁੰਚ ਕਰਕੇ ਗੁਰੂ ਸਾਹਿਬ ਜੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਦੀਆਂ ਹਨ।
ਮਿਲੇ ਮੇਖ ਸੰਕਰਾਂਤ ਕੋ ਤਰ ਸ਼ਰਦਾ ਨਾਵੇ।
ਹੁਣ ਵਿਸਾਖ ਦੀ ਸੰਗਰਾਂਦ ਆਉਂਦੀ, विसाख दा जोड़ मेल धन गुरु अमरदास पातशाह जी ने भाई पारो जी दे नाल विचार करके श्री गोइंदवाल साहब विखे मनाउणा आरंभ किया। उस तो बाद जिवें श्री अमृतसर साहब नगर वसिया इथे मनाया जान लगा विसाखी का दिहाड़ा। बड़ी महान महिमा भारी दसी जाती विसाखी के दिहाड़े की। ते सिख संगतां जिहड़ियां हन उह फिर विसाखी की संगरांद विसाख की जदों संगरांद आउंदी विसाख की संगरांद नूं उत्थे बहुत वड्डी गिणती विच सिख संगतां जुड़दियां ते इस पावन सरोवर विच इशनान करदियां मन इच्छित फल प्राप्त करदियां।
मन बा चित को पावते नित अत उत्साह
ते बड़ा उत्साह हिरदियां विच वधदा बड़ा उत्साह धारण करके सिख संगतां पहुंचदियां इशनान करदियां गुरु साहिब दे दर्शन करदियां ते मन अंदर जो भी कामनावां लैके जो इच्छा धारण करके आउंदियां उह इच्छावां पूरियां करदे गुरु साहिब जी।
दुंदप अल्प नफीर गन बाजत धुन ताऊ
हुण उत्थे छोटे नगारे नफेरियां जिहड़ियां ने उह उत्थे वजदियां हन हर वेले इह वजदियां हन।
बजे रबाब मृदंग गन संखन को शोरा
रबाब वजदी है मृदंग ढोल दे न्याय आकार दा इक वाजा ओ वजदा है संख वजदे हन इस प्रकार दे नाल चारे पासे आवाज सुनाई देंदी हर जस हुंदा है।
गावे रागन मैं शब्द फिर कर चो ओरा
गुरु के रबाबे कीर्तनीए ओ रागां दे विच बड़े प्रेम नाल गुरु के शब्द गाउंदे बाणी दा गायन करदे हन।
जाम त्रिजामा रहिते मंगल नित होवे
ते पहर रात रहिंदे आ उत्थे गुरबाणी गाई जांदी गुरबाणी दे शब्द गा के वाहेगुरु परमेश्वर दी खुशी दी जिहड़े शब्द गा करके सिवत सलाह कीती जांदी। अज भी वेखदे हो जदों अमृत वेले कवाड़ खुलदे ने गुरु के दीवान सजदे ने गुरु के कीर्तनीए रागी सिंह बाणी दा गायन करदे ने अमृत वेले दा आनंद ही वखरा जदों उत्थे पहुंच करके आपां वेखदे आ। इस प्रकार दे नाल सवा पैर रात रहिंदे आ खुशी दे गीत गाए जांदे वाहेगुरु परमेश्वर दे जिहड़े उस्ताद दे शब्द गाए जांदे।
बरती बोत कराहा सब गुर दर्शन जोवे
सिख संगतां गुरु साहिब दे दर्शन परसदियां ते बहुत जिहड़ियां संगतां पहुंचदियां उन्हां लई कड़ाह प्रसादियां देगां तैयार करके खुल्लियां देगां वरताईयां जांदियां। अज भी अमृत वेले जदों जाओ आप जी इशनान दी सेवा हुंदी है तीजे पैर दे जदों सवा पैर रात रहिंदे आ दीवान सजदे ने ਤਾਂ ਉਸ ਵਕਤ ਬਹੁਤ ਖੁੱਲਾ ਗੱਫਾ ਅੱਜ ਵੀ ਦੇਖਦਾ ਉਸੇ ਤਰ੍ਹਾਂ ਵਰਤਾਇਆ ਜਾਂਦਾ ਅੰਦਰ ਜਿਹਨਾਂ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ ਆਪ ਜੀ ਨੇ ਵੇਖਿਆ ਹੋਵੇਗਾ। ਸੋ ਵੱਡੀ ਜਿਹੜੀਆਂ ਦੇਗਾਂ ਤਿਆਰ ਕੀਤੀਆਂ ਜਾਂਦੀਆਂ ਕੜਾਹ ਪ੍ਰਸ਼ਾਦੀਆਂ ਖੁੱਲੀ ਜਿਹੜੀ ਕੜਾਹ ਪ੍ਰਸ਼ਾਦੀ ਦੇਗ ਉਹ ਸਿੱਖ ਸੰਗਤਾਂ ਦੇ ਵਿੱਚ ਵਰਤਾਈ ਜਾਂਦੀ।
ਜਾਮ ਦਿਵਸ ਕੇ ਚੜੇ ਲੋ ਮੇਲਾ ਰਹਿ ਪਾਰੀ
ਇਸ ਤਰ੍ਹਾਂ ਦੇ ਨਾਲ ਜਿਹੜਾ ਹਰ ਵੇਲੇ ਉੱਥੇ ਦੇਣ ਦੇ ਇੱਕ ਪੈਰ ਤੱਕ ਜਿਹੜਾ ਉਹ ਹਰ ਵੇਲੇ ਸੰਗਤਾਂ ਦਾ ਮੇਲਾ ਲੱਗਿਆ ਰਹਿੰਦਾ।
ਅਰਪੇ ਅਨੇਕ ਉਪਾਇਨ ਹੋਵਤ ਬਲਿਹਾਰੀ
ਅਨੇਕ ਪ੍ਰਕਾਰ ਦੀਆਂ ਸਿੱਖ ਸੰਗਤਾਂ ਭੇਟਾਵਾਂ ਲੈ ਕੇ ਆਉਂਦੀਆਂ ਗੁਰੂ ਸਾਹਿਬ ਜੀ ਨੂੰ ਭੇਟਾਵਾਂ ਅਰਪਣ ਕਰਦੀਆਂ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸਦੀਆਂ ਹਨ।
ਗਾਏ ਰਬਾਬੀ ਸ਼ਬਦ ਕੋ ਰਾਗਨ ਚਤੁਰਾਈ
ਬੜੇ ਬੜੇ ਰਾਗਾਂ ਦੇ ਵਿੱਚ ਗੁਰੂ ਕੇ ਰਾਗੀ ਜਿਹੜੇ ਕੀਰਤਨੀਏ ਨੇ ਰਾਗਾਂ ਦੇ ਵਿੱਚ ਗੁਰੂ ਕੀ ਬਾਣੀ ਦਾ ਗਾਇਨ ਕਰਦੇ।
ਖਰੇ ਕਰੇ ਅਰਦਾਸ ਕੋ ਬਾਚਿਤ ਸਭ ਪਾਈ
ਤੇ ਜਿਹੜੀਆਂ ਸਿੱਖ ਸੰਗਤਾਂ ਆਉਂਦੀਆਂ ਚੱਲ ਕੇ ਗੁਰੂ ਕਾ ਦੀਵਾਨ ਸਜਿਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੋਹਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਪਣੇ ਆਸਨਾਂ ਤੇ ਸੁਭਾਏ ਮਨ ਹੁੰਦੇ ਗੁਰੂ ਕੇ ਰਬਾਬੀ ਕੀਰਤਨੀਏ ਗੁਰੂ ਕਾ ਜਸ ਕਰਦੇ ਬਾਣੀ ਦਾ ਗਾਇਨ ਕਰਦੇ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਜਿੱਥੇ ਦਰਸ਼ਨ ਪਰਸਦੀਆਂ ਉੱਥੇ ਸਨਮੁਖ ਖੜੇ ਹੋ ਕੇ ਅਰਦਾਸਾਂ ਕਰਕੇ ਮਨ ਇੱਛਤ ਫਲ ਪ੍ਰਾਪਤ ਕਰਦੀਆਂ।
ਹੋਤ ਕੁਲਾਹਲ ਮਿਲੇ ਨਰ ਸਿਮਰਨ ਪ੍ਰਭ ਕੀਰਾ
ਤੇ ਸਿੱਖ ਸੰਗਤਾਂ ਮਿਲ ਕੇ ਆਪਸ ਦੇ ਵਿੱਚ ਸਿਮਰਨ ਕਰਦੀਆਂ ਉੱਚੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਸਾਰੇ ਮਿਲ ਕੇ ਜਾਪ ਕਰਦੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸ ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਇਸ ਤਰ੍ਹਾਂ ਦੇ ਨਾਲ ਬੜੇ ਪ੍ਰੇਮ ਵਿੱਚ ਭਿੱਜ ਕੇ ਗੁਰੂ ਕੀਆਂ ਸੰਗਤਾਂ ਸਤਨਾਮ ਦਾ ਜਾਪ ਜਪਦੀਆਂ ਦੂਰ ਦੂਰ ਤੱਕ ਆਵਾਜ਼ ਸੁਣਾਈ ਦਿੰਦੀ ਹੈ।
ਜੈ ਜੈਕਾਰ ਉਚਾਰਤੇ ਕਰ ਚੋਂ ਦਿਸ਼ ਫੇਰਾ,
ਚਾਰੇ ਪਾਸੇ ਫਿਰ ਕੇ ਪ੍ਰਕਰਮਾ ਕਰਦਿਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਦੀਆਂ, ਸਿੱਖ ਸੰਗਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਦੀਆਂ, ਪ੍ਰਕਰਮਾ ਕਰਦਿਆਂ।
ਨਹੀਂ ਨਹੀਂ ਨਿਤ ਸੰਗਤਾਂ ਆਵੇ ਚੱਲ ਦੂਰੀ,
ਬੜੇ ਦੂਰ ਦੂਰ ਤੋਂ ਨਵੀਆਂ ਨਵੀਆਂ ਸੰਗਤਾਂ ਚੱਲ ਕੇ, ਜਿਵੇਂ ਜਿਵੇਂ ਦੂਰ ਦੂਰ ਤੱਕ ਗੁਰੂ ਕੀ ਕੀਰਤੀ ਫੈਲਦੀ, ਇਸ ਪਾਵਨ ਸਰੋਵਰ ਪਾਵਨ ਅਸਥਾਨ ਦੀ ਮਹਿਮਾ ਸਿੱਖ ਸੰਗਤਾਂ ਸੁਣਦੀਆਂ, ਸੁਣ ਸੁਣ ਕਰਕੇ ਦੂਰ ਦੂਰ ਦੇ ਇਲਾਕਿਆਂ ਤੋਂ ਨਵੀਆਂ ਨਵੀਆਂ ਸੰਗਤਾਂ ਚੱਲ ਕੇ ਰੋਜ਼ ਪਹੁੰਚਦੀਆਂ ਹਨ।
ਪ੍ਰੇਮ ਪਰਮ ਪੁਲ ਕਾਵਲੀ ਹੋਏ ਮਿਲਤ ਹਦੂਰੀ,
ਤੇ ਇਸ ਤਰ੍ਹਾਂ ਦੇ ਨਾਲ ਆਪਸ ਦੇ ਵਿੱਚ ਮਿਲ ਕੇ ਪ੍ਰੇਮ ਪਰਮ ਪੁਲ ਕਾਵਲੀ, ਜਦੋਂ ਬੜੇ ਪ੍ਰੇਮ ਦੇ ਨਾਲ ਹਿਰਦੇ ਭਰੇ ਹੋਏ ਸਿੱਖ ਸੰਗਤਾਂ ਆਉਂਦੀਆਂ, ਪ੍ਰੇਮ ਨਾਲ ਹਿਰਦਾ ਭਰਿਆ ਹੋਇਆ ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਜਦੋਂ ਦਰਸ਼ਨ ਪਰਸਦੀਆਂ, ਤੇ ਦਰਸ਼ਨ ਪਰਸ ਕੇ ਮਾਨੋ ਜਿਹੜੇ ਸਰੀਰ ਦੇ ਰੋਮ ਨੇ ਉਹ ਖਿੜ ਜਾਂਦੇ, ਐਸਾ ਪ੍ਰੇਮ ਹਿਰਦਿਆਂ ਵਿੱਚ ਲੈ ਕੇ ਆਉਂਦੀਆਂ, ਐਸੇ ਮੇਰੇ ਗੁਰੂ ਅਰਜਨ ਦੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦੀਦਾਰ ਕਰਦਿਆਂ ਰੋਮ ਰੋਮ ਸਰੀਰ ਦਾ ਜਿਹੜਾ ਉਹ ਖਿੜ ਆਉਂਦਾ ਹੈ।
ਕੀਤਕ ਉਤਸਵ ਦੇਖ ਕੇ ਪ੍ਰਿਥੀ ਟਿਗ ਜਾਵੇ,
ਹੁਣ ਜਿਹੜੇ ਕਈ ਪ੍ਰਿਥੀ ਚੰਦ ਦੇ ਚੇਲੇ ਬਾਲਕੇ ਸਨ ਉਹ ਵੀ ਆ ਕੇ ਵੇਖਦੇ ਅੰਮ੍ਰਿਤਸਰ ਸਾਹਿਬ ਦੀ ਸ਼ੋਭਾ, ਆਈਆਂ ਹੋਈਆਂ ਸੰਗਤਾਂ ਜਦੋਂ ਬੇਅੰਤ ਵੱਡੀ ਗਿਣਤੀ ਵਿੱਚ ਪਹੁੰਚਦੀਆਂ, ਤੇ ਉਹ ਹੁਣ ਇੱਥੋਂ ਜਾ ਕੇ ਸਾਰਾ ਵੇਖ ਕੇ ਪ੍ਰਿਥੀ ਕੋਲ ਦੇ ਜਦੋਂ ਕੋਲ ਚੱਲ ਕੇ ਜਾਂਦੇ,
ਮੰਗਲ ਸਗਲ ਸੁਨਾਵਤੇ ਬਹੁ ਵਿਦ ਗੁਣ ਗਾਵੇ,
ਉਹ ਜਾ ਕੇ ਪ੍ਰਿਥੀ ਚੰਦ ਨੂੰ ਦੱਸਦੇ, ਹੁਣ ਪ੍ਰਿਥੀ ਚੰਦ ਤਾਂ ਪਹਿਲਾਂ ਹੀ ਸੜਿਆ ਬਲਿਆ ਪਿਆ, ਉਹ ਜਾ ਰਹੀ ਨਹੀਂ ਸਕਦਾ, ਗੁਰੂ ਸਾਹਿਬ ਦੀ ਉਪਮਾ ਉਹ ਤਾਂ ਬੜਾ ਦੁਖੀ ਹੋਇਆ ਬੈਠਾ। ਹੁਣ ਇਹਦੇ ਚੇਲੇ ਬਾਲਕ ਕੁਝ ਜਦੋਂ ਜਾ ਕੇ ਉੱਥੇ ਦੱਸਦੇ, ਗੁਰੂ ਸਾਹਿਬ ਜੀ ਦੇ ਜਿਹੜੇ ਮੰਗਲ ਨੇ ਜਿਹੜੇ ਗੁਣ ਨੇ ਉਹਨਾਂ ਨੂੰ ਉੱਥੇ ਬਿਆਨ ਕਰਦੇ,
ਅਧਿਕ ਦਰਬ ਆਵੇ ਚੱਲਿਓ ਗਿਣਤੀ ਕੁਛ ਨਾਈ,
ਕਹਿਣ ਲੱਗੇ ਪ੍ਰਿਥੀ ਚੰਦ ਉੱਥੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਤਾਂ ਬੜੇ ਵੱਡੇ ਗਿਣਤੀ ਵਿੱਚ ਧੰਨ ਹੁੰਦਾ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ, ਉਹ ਗਿਣਤੀ ਨਹੀਂ ਕੀਤੀ ਜਾ ਸਕਦੀ, ਇਹਨਾਂ ਧੰਨ ਗੁਰੂ ਕੇ ਚਰਨਾਂ ਵਿੱਚ ਸੰਗਤਾਂ ਭੇਟ ਕਰਦੀਆਂ ਹਨ।
ਦੀਨ ਲੀਨ ਅਤ ਹੋਤ ਹੈ ਸ਼੍ਰੀ ਅਰਜਨ ਤਾਈ,
ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ ਇੰਨਾ ਧੰਨ ਆਉਂਦਾ, ਦੇਣ ਲੈਣ ਚੱਲਦਾ, ਗੁਰੂ ਕੇ ਲੰਗਰ ਚੱਲਦੇ ਨੇ, ਕਾਰਜ ਚੱਲਦੇ ਹਨ।
ਤੁਮ ਟਿਗ ਭਾਗ ਹਜ਼ਾਰਵੋਂ ਆਏ ਨਾ ਧੰਨ ਕੋਈ,
ਕਹਿਣ ਲੱਗੇ ਪ੍ਰਿਥੀ ਚੰਦ ਉੱਥੇ ਜਿਹੜਾ ਧੰਨ ਆਉਂਦਾ ਬੇਅੰਤ ਧੰਨ ਚੜਦਾ ਜਿਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਤੇਰੇ ਕੋਲ ਤਾਂ ਉਹਦਾ ਹਜ਼ਾਰਵਾਂ ਹਿੱਸਾ ਧੰਨ ਵੀ ਨਹੀਂ ਆਉਂਦਾ, ਜੇ ਉਹ ਧੰਨ ਦੇ ਨਾਲ ਤੁਲਨਾ ਕਰੀਏ ਤਾਂ ਤੇਰੇ ਕੋਲ ਤਾਂ ਉਹਦਾ ਹਜ਼ਾਰਵਾਂ ਹਿੱਸਾ ਧੰਨ ਵੀ ਨਹੀਂ ਹੁੰਦਾ।
ਸੰਗਤ ਦੇਸ਼ ਵਿਦੇਸ਼ ਤੇ ਪਰ ਪੀਰੈ ਸੋਈ,
ਤੇ ਉੱਥੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਚੱਲ ਕੇ ਆਉਂਦੀ ਹੈ, ਵੱਡੀ ਭੀੜ ਲੱਗੀ ਰਹਿੰਦੀ ਹੈ ਸਿੱਖ ਸੰਗਤਾਂ ਦੀ, ਉੱਥੇ ਹਰ ਰੋਜ਼ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਚੱਲ ਕੇ ਪਹੁੰਚਦੀ ਹੈ।
ਕੋ ਕੋ ਮੰਗਲ ਤਿੰਨੋ ਕੇ ਤੁਮ ਨਿਕਟ ਸੁਣਾਵੇ,
ਕਿਹੜੇ ਕਿਹੜੇ ਮੰਗਲ, ਕਿਹੜੇ ਕਿਹੜੇ ਉਤਸਵ, ਕਿਹੜੀ ਕਿਹੜੀ ਉਪਮਾ ਤੈਨੂੰ ਬਿਆਨ ਕਰਕੇ ਦੱਸੀਏ ਪ੍ਰਿਥੀ ਚੰਦ, ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਦੀ ਉਪਮਾ ਮਹਾਨ ਵਡਿਆਈ ਹੈ, ਕਿਹੜੇ ਕਿਹੜੇ ਗੁਣ ਤੈਨੂੰ ਬਿਆਨ ਕਰੀਏ।
ਦਿਨ ਪ੍ਰਤ ਲਖਮੀ ਬਰਖਤੀ ਸਭ ਆਨੰਦ ਉਪਾਵੇ,
ਉੱਥੇ ਤਾਂ ਦਿਨ ਰਾਤ ਜਿਹੜੀ ਹੈ ਹਰ ਰੋਜ਼ ਮਾਨੋ ਮਾਇਆ ਦੀ ਵਰਖਾ ਹੁੰਦੀ ਹੈ, ਲਕਸ਼ਮੀ ਉੱਥੇ ਵਰਸਦੀ ਹੈ ਤੇ ਸਾਰੇ ਉੱਥੇ ਆ ਕੇ ਬੜਾ ਆਨੰਦ ਪ੍ਰਾਪਤ ਕਰਦੇ ਹਨ।
ਇੱਕ ਆਵਤ ਇੱਕ ਜਾਤ ਹੈ ਇੱਕ ਕੀਨਸ ਡੇਰਾ,
ਜਿਹੜੀਆਂ ਸਿੱਖ ਸੰਗਤਾਂ ਇੱਕ ਪਾਸੇ ਤੋਂ ਸੰਗਤਾਂ ਚੱਲ ਕੇ ਆ ਰਹੀਆਂ ਗੁਰੂ ਸਾਹਿਬ ਦੇ ਦਰਸ਼ਨ ਪਾ ਰਹੀਆਂ ਨੇ, ਇੱਕ ਸੰਗਤਾਂ ਜਿਹੜੀਆਂ ਆਈਆਂ ਦਰਸ਼ਨ ਕਰਕੇ ਵਾਪਸ ਜਾ ਰਹੀਆਂ ਨੇ, ਕੋਈ ਸੰਗਤਾਂ ਜਿਹੜੀਆਂ ਉਹ ਕਈ ਕਈ ਦਿਨ ਦਾ ਉੱਥੇ ਡੇਰਾ ਕਰਦੀਆਂ, ਕਈ ਕਈ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਰੁਕ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸਦੀਆਂ।
ਇੱਕ ਦਰਸ਼ਨ ਕੋ ਦਰਸਤੇ ਦੇ ਦਰਬ ਕਨੇਰਾ।
ਤੇ ਇੱਕ ਸੰਗਤਾਂ ਚੱਲ ਕੇ ਜਿਹੜੀਆਂ ਆਉਂਦੀਆਂ ਨੇ ਉਹ ਬਹੁਤ ਧੰਨ ਗੁਰੂ ਸਾਹਿਬ ਜੀ ਨੂੰ ਭੇਟ ਕਰਦੀਆਂ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ।
ਇੱਕ ਸੁਨਤ ਰਾਗਨ ਸ਼ਬਦ ਇੱਕ ਆਪੇ ਗਾਵੇ।
ਸਿੱਖ ਸੰਗਤਾਂ ਉੱਥੇ ਬੈਠ ਕੇ ਗੁਰੂ ਕੇ ਜਿਹੜੇ ਰਾਗੀ ਰਬਾਬੀ ਕੀਰਤਨੀਆਂ ਕਰਦੇ ਨੇ ਰਾਗਾਂ ਦੇ ਵਿੱਚ, ਸੰਗਤਾਂ ਮਿਲ ਬੈਠ ਕੇ ਉਹਨਾਂ ਦੇ ਕੋਲੋਂ ਕੀਰਤਨ ਸਰਵਣ ਕਰਦੀਆਂ ਨੇ। ਕਈ ਸੰਗਤਾਂ ਆਪ ਮਿਲ ਕੇ ਗੁਰੂ ਕਾ ਹਰਜਸ ਕਰਦੀਆਂ ਕੀਰਤੀ ਕਰਦੀਆਂ ਹਨ।
ਏਕ ਪ੍ਰਕਰਮਾ ਦੇਤੇ ਇੱਕ ਸੀਸ ਨਿਵਾਵੇ।
ਧਰਤੀ ਚੰਦ ਉੱਥੋਂ ਦੀ ਮਹਿਮਾ ਕੀ ਬਿਆਨ ਕਰੀਏ। ਉੱਥੇ ਸੰਗਤਾਂ ਜਿੱਥੇ ਕੋਈ ਗੁਰੂ ਸਾਹਿਬ ਦੀਆਂ ਪ੍ਰਕਰਮਾ ਕਰ ਰਿਹਾ, ਕੋਈ ਗੁਰੂ ਸਾਹਿਬ ਨੂੰ ਆਪਣਾ ਸੀਸ ਨਿਵਾ ਰਿਹਾ ਹੈ।
ਇੱਕ ਕਰਤੇ ਇਸ਼ਨਾਨ ਕੋ ਕਰ ਅਦਬ ਉਧਾਰਾ।
ਇੱਕ ਬੜੇ ਅਦਬ ਦੇ ਸਹਿਤ ਬੜਾ ਸ਼ਰਧਾ ਭਰਿਆ ਹਿਰਦਾ ਲੈ ਕੇ ਉੱਥੇ ਸੰਗਤਾਂ ਕੋਈ ਸਰੋਵਰ ਵਿੱਚ ਇਸ਼ਨਾਨ ਕਰ ਰਿਹਾ, ਕੋਈ ਪ੍ਰਕਰਮਾ ਕਰ ਰਿਹਾ, ਕੋਈ ਕੀਰਤਨ ਸੁਣ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਗੁਰੂ ਸਾਹਿਬ ਨੂੰ ਸੀਸ ਨਿਵਾ ਰਿਹਾ। ਇਸ ਪ੍ਰਕਾਰ ਦੇ ਨਾਲ ਜਿਹੜਾ ਮਹਾਨ ਜਸ ਗੁਰੂ ਕਾ ਉਹ ਦੱਸਦੇ ਹਨ ਪ੍ਰਿਥੀ ਚੰਦ ਨੂੰ।
ਇੱਕ ਕੀਰਤ ਮੁਕਤੇ ਕਰਤ ਗੁਰ ਅਰਜਨ ਪਾਰਾ।
ਤੇ ਕਈ ਮੁਖ ਦੇ ਵਿੱਚੋਂ ਕਹਿੰਦੇ ਨੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਭਾਰੀ ਗੁਰੂ ਹਨ, ਮਹਾਨ ਮਹਿਮਾ ਹੈ, ਮਹਾਨ ਉਪਮਾ ਵਾਲੇ ਗੁਰੂ ਹਨ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ। ਤਾਂ ਹੀ ਤਾਂ ਭੱਟਾਂ ਨੇ ਕਿਹਾ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ,
ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ।
ਫਿਰ ਸੰਕਟ ਜੋਨ ਗਰ ਬਣਾਇਓ, ਫਿਰ ਸੰਕਟ ਜੋਨ ਗਰ ਬਣਾਇਓ,
ਸੰਕਟ ਜੋਨ ਗਰ ਬਣਾ ਆਇਓ, ਫਿਰ ਸੰਕਟ ਜੋਨ ਗਰ ਬਣਾ ਆਇਓ।
ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ,
ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ।
ਇਸ ਪ੍ਰਕਾਰ ਦੇ ਨਾਲ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਮਹਾਨ ਮਹਿਮਾ ਕਰਦਿਆਂ ਕਹਿੰਦੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਮਹਾਨ ਉਪਮਾ ਹੈ।
ਇੱਕ ਟੈਲ ਕੋ ਕਰਤੇ ਇੱਕ ਬਰ ਕੋ ਲੇਵੇ।
ਕਈ ਸੰਗਤਾਂ ਮਿਲ ਕੇ ਉੱਥੇ ਗੁਰੂ ਘਰ ਦੇ ਵਿੱਚ ਸੇਵਾ ਕਰਦੀਆਂ ਹਨ, ਟੈਲ ਸੇਵਾ ਕਰਦੀਆਂ, ਤੇ ਕਈ ਸੇਵਾ ਕਰਕੇ ਗੁਰੂ ਸਾਹਿਬ ਜੀ ਤੋਂ ਵਰ ਪ੍ਰਾਪਤ ਕਰਦੇ ਹਨ।
ਇੱਕ ਸੁੱਤ ਬਿਤ ਕੋ ਪਾਵਤੇ ਪਗ ਪੰਕਜ ਸੇਵੇ।
ਇੱਕ ਉੱਥੇ ਸੇਵਾ ਕਰਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕਰਕੇ ਚਰਨਾਂ ਦੀ ਉਪਮਾ ਸੁਣਾਉਂਦੇ ਆ, ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਦੇ ਆ, ਜਿੱਥੇ ਧਨ ਦੀ ਪ੍ਰਾਪਤੀ ਕਰਦੇ, ਪੁੱਤਰ ਦੀ ਪ੍ਰਾਪਤੀ, ਕੋਈ ਮਨ ਅੰਦਰ ਕਾਂਖਾ ਲੈ ਕੇ ਆਉਂਦਾ ਪੁੱਤਰ ਦੀ, ਕੋਈ ਕਾਂਖਾ ਲੈ ਕੇ ਆਉਂਦਾ ਮੇਰੇ ਕੋਲ ਬਹੁਤਾ ਧਨ ਹੋਵੇ, ਕਾਰੋਬਾਰ ਚੱਲੇ, ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਪੂਜਦੇ ਆ, ਇਹ ਜਿਹੜੇ ਧਨ ਤੇ ਪੁੱਤਰ ਦੇ ਵਰ ਪ੍ਰਾਪਤ ਕਰਦੇ।
ਗੁਰਤਾ ਪਾਸੀ ਵਿਦਿਤ ਤੇ ਜੈਕਾਰ ਉਚਾਰੀ।
ਉੱਥੇ ਗੁਰਤਾ ਗੱਦੀ ਪ੍ਰਗਟ ਹੋਈ ਹੈ ਪ੍ਰਿਥੀ ਚੰਦ, ਜਿਹੜੇ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ ਹੈ, ਉਹ ਗੁਰਤਾ ਗੱਦੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪ੍ਰਗਟ ਹੋਈ ਹੈ।
ਕੀਰਤ ਅਤ ਵਿਸਤ੍ਰਿਤ ਰਹੇ ਬੁੱਧ ਗਿਆਨ ਵਿਚਾਰੇ।
ਇਸ ਪ੍ਰਕਾਰ ਦੇ ਨਾਲ ਬੜੀ ਮਹਾਨ ਕੀਰਤੀ ਫੈਲੀ ਹੈ ਗੁਰੂ ਸਾਹਿਬ ਜੀ ਦੀ, ਚਾਰੇ ਪਾਸੇ ਮਹਾਨ ਜਸ ਪਸਰਿਆ, ਤੇ ਗੁਰੂ ਸਾਹਿਬ ਜੀ ਦੀ ਬੁੱਧੀ ਤੇ ਗਿਆਨ ਦੇ ਬਾਬਤ ਲੋਕ ਮਿਲ ਕੇ ਸੰਗਤਾਂ ਆਪਸ ਦੇ ਵਿੱਚ ਵਿਚਾਰਾਂ ਕਰਦੀਆਂ ਹਨ।
ਇਤਿਆਦਿਕ ਨਰ ਆਏ ਕੈ ਬਿਰਤਾਂਤ ਸੁਣਾਵੇ।
ਹੁਣ ਇਸ ਪ੍ਰਕਾਰ ਦੇ ਨਾਲ ਬਹੁਤ ਜਿਹੜੇ ਲੋਕ ਉੱਥੋਂ ਵੇਖ ਕੇ ਆਉਂਦੇ ਪ੍ਰਿਥੀ ਚੰਦ ਦੇ ਕੁਛ ਪੱਖ ਦੇ, ਉਹ ਆ ਕੇ ਸਾਰਾ ਬਿਰਤਾਂਤ ਇਸ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਨੂੰ ਸੁਣਾਉਂਦੇ ਹਨ।
ਸੁਣ ਸੁਣ ਪ੍ਰਿਥੀਆ ਬੋ ਖਿਜੇ ਮਨ ਮੈਂ ਪਛਤਾਵੇ।
ਹੁਣ ਪ੍ਰਿਥੀ ਚੰਦ ਜਿਉ ਜਿਉ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਸੁਣਦਾ, ਤੇ ਸੁਣ ਸੁਣ ਕੇ ਉਹ ਉੱਲੂ ਦੇ ਸਮਾਨ ਦੁੱਖ ਪਾਉਂਦਾ। ਹੁਣ ਉਸੇ ਤਰ੍ਹਾਂ ਇਹਦੇ ਮਨ ਨੂੰ ਜਿਹੜਾ ਦੁੱਖ ਪਹੁੰਚਦਾ, ਗੁਰੂ ਸਾਹਿਬ ਜੀ ਦੀ ਮਹਾਨ ਮਹਿਮਾ ਨੂੰ ਜਰ ਨਹੀਂ ਸਕਦਾ, ਇਹ ਜਿਹੜੀ ਸੁਣ ਨਹੀਂ ਸਕਦਾ, ਇਸ ਕਰਕੇ ਹਿਰਦਾ ਦਾ ਬਹੁਤ ਦੁਖੀ ਹੁੰਦਾ ਹੈ।
ਆਪਣੋ ਸ਼ਰਮ ਜੇ ਤੂੰ ਕਰਿਓ ਸਭ ਬਾਦ ਪਛਾਣੀ।
ਤੇ ਪਛਤਾਉਂਦਾ ਹੋਇਆ ਕਹਿੰਦਾ ਮੈਂ ਜਿਹੜਾ ਯਤਨ ਕੀਤਾ ਉਹ ਐਵੇਂ ਵਿਅਰਥ ਚਲਾ ਗਿਆ, ਬੜਾ ਯਤਨ ਕਰਕੇ ਮੈਂ ਜਿਹੜਾ ਤਲਾਬ ਬਣਾਇਆ, ਮੰਦਰ ਬਣਾਇਆ, ਉਹ ਯਤਨ ਕੀਤਾ ਹੋਇਆ ਜਿਹੜਾ ਮੇਰਾ, ਉਹ ਵਿਅਰਥ ਚਲਾ ਗਿਆ ਸਭ ਬਾਤ ਪਛਾਣਾ ਕਹਿੰਦਾ ਉਹ ਸਾਰਾ ਵਿਅਰਥ ਚਲਾ ਗਿਆ ਕਿਸੇ ਕੰਮ ਨਹੀਂ ਆਇਆ
ਲੱਖੋ ਧਨ ਕੋ ਖਰਚ ਪਾ ਬੇ ਅਰਥ ਸੁਮਾਨੀ
ਲੱਖਾਂ ਦੀ ਗਿਣਤੀ ਵਿੱਚ ਧਨ ਮੇਰਾ ਖਰਚ ਹੋਇਆ ਲੱਖਾਂ ਰੁਪਇਆ ਤਲਾਬ ਤੇ ਮੰਦਰ ਬਣਾਉਣ ਤੇ ਮੈਂ ਖਰਚ ਕਰ ਦਿੱਤਾ ਪਰ ਉਹ ਸਾਰਾ ਬੇਅਰਥ ਹੈ ਕਿਸੇ ਕੰਮ ਨਹੀਂ ਆਇਆ
ਲਗਤਾ ਮੋਕੋ ਇਹੋ ਨਹੀਂ ਦੁਖਦਾਇਕ ਹੋਈ
ਆ ਹੁਣ ਇੱਕ ਹੋਰ ਨਵੇਂ ਛੋਟੇਪਣ ਦਾ ਜਿਹੜਾ ਹੋਰ ਵੱਡਾ ਦੁੱਖ ਮੈਨੂੰ ਚੰਬੜ ਗਿਆ ਲੋਕ ਕਹਿਣਗੇ ਪ੍ਰਿਥੀ ਚੰਦ ਤਾਂ ਵੱਡਾ ਬਣਨਾ ਚਾਹੁੰਦਾ ਸੀ ਆਪਣੇ ਆਪ ਨੂੰ ਵੱਡਾ ਕਹਿੰਦਾ ਸੀ ਤੇ ਲੋਕ ਹੁਣ ਮੇਰੀ ਨਿੰਦਿਆ ਕਰਨਗੇ ਆ ਨਵਾਂ ਛੋਟੇਪਣ ਦਾ ਹੋਰ ਵੱਡਾ ਜਿਹੜਾ ਦੁੱਖ ਮੈਨੂੰ ਆਣ ਮਿਲਿਆ ਹੈ
ਸਭ ਜਾਣੇਗੇ ਗੁਰ ਨਹੀਂ ਸਰ ਬਸਿਓ ਨਾ ਕੋਈ
ਤੇ ਮੈਂ ਤੇ ਗੁਰੂ ਬਣ ਕੇ ਬਹਿਣਾ ਸੀ ਮੰਦਿਰ ਵਿੱਚ ਮੈਂ ਤਾਂ ਸੋਚਿਆ ਸੀ ਲੋਕ ਮੈਨੂੰ ਗੁਰੂ ਜਾਣ ਕੇ ਮੇਰੀ ਪੂਜਾ ਕਰਨਗੇ ਸੰਸਾਰ ਵਿੱਚ ਜਗਤ ਵਿੱਚ ਮੈਂ ਵਿਦਤ ਹੋਵਾਂਗਾ ਪ੍ਰਗਟ ਹੋਵਾਂਗਾ ਤੇ ਹੁਣ ਲੋਕ ਜਾਣਨਗੇ ਕਿ ਪ੍ਰਿਥੀ ਚੰਦ ਤਾਂ ਐਵੇਂ ਬਗਲੇ ਦੇ ਸਮਾਨ ਹੀ ਹੈ ਕੋਈ ਗੁਰੂ ਨਹੀਂ ਇਹਦੇ ਕੋਲ ਕੋਈ ਕਰਾਮਾਤ ਕੋਈ ਅਜ਼ਮਤ ਨਹੀਂ ਇਹ ਗਿਆਨ ਤੋਂ ਸਖਣਾ ਹੈ ਸਰ ਬਸਿਓ ਨਾ ਕੋਈ ਕਹਿੰਦਾ ਜਿਹੜੇ ਨੇ ਸਰੋਵਰ ਬਣਾਇਆ ਤਲਾਬ ਸਥਾਨ ਬਣਾਇਆ ਇਹ ਉਹਨੂੰ ਵੀ ਪ੍ਰਗਟ ਨਹੀਂ ਕਰ ਸਕਿਆ
ਮੇਲਾ ਲੱਗਿਓ ਨਾ ਪੁਰਬ ਕੇ ਨਰ ਬ੍ਰਿੰਦ ਨਾ ਆਵੀ
ਤੇ ਮੈਂ ਕਹਿੰਦਾ ਸੀ ਬੜਾ ਭਾਰੀ ਮੇਲਾ ਲੱਗਿਆ ਕਰੇਗਾ ਬੜੇ ਵੱਡੇ ਗਿਣਤੇ ਵਿੱਚ ਸੰਗਤਾਂ ਆਉਣਗੀਆਂ ਤੇ ਹੁਣ ਲੋਕ ਵੇਖਣਗੇ ਕਿ ਇੱਥੇ ਨਾ ਕੋਈ ਮੇਲਾ ਲੱਗਦਾ ਤੇ ਨਾ ਇੱਥੇ ਕੋਈ ਚੱਲ ਕੇ ਆਉਂਦਾ ਹੈ
ਮਹਿਮਾ ਨੇ ਬਿਸਤ੍ਰਿਤ ਪਈ ਨੈ ਸ਼ਰਦਾ ਲਿਆਵੇ
ਤੇ ਹੁਣ ਜਿਹੜੀ ਮਹਿਮਾ ਉਹ ਵੀ ਚਾਰੇ ਪਾਸੇ ਨੀ ਹੋਵੇਗੀ ਜਿਹਨੇ ਮੈਂ ਸੋਚਦਾ ਸੀ ਕਿ ਇਸ ਸਥਾਨ ਦੀ ਬੜੀ ਮਹਿਮਾ ਆਉਣੀ ਹੈ ਬੜੀ ਕੀਰਤੀ ਫੈਲੇਗੀ ਹੁਣ ਨਾ ਇਸ ਸਥਾਨ ਦੀ ਕੋਈ ਮਹਿਮਾ ਹੈ ਤੇ ਨਾ ਹੀ ਕੋਈ ਸ਼ਰਧਾ ਧਾਰਨ ਕਰਕੇ ਇੱਥੇ ਆਉਂਦਾ ਹੈ
ਬੜ ਉਦਾਰਤਾ ਮੈਂ ਕਰੀ ਖਰਚਿਓ ਧਨ ਪਾਰੀ
ਬੜੀ ਉਦਾਰਤਾ ਦੇ ਨਾਲ ਬੜੇ ਖੁੱਲ ਦਿਲੀ ਦੇ ਨਾਲ ਮੈਂ ਧਨ ਖਰਚਿਆ ਬਹੁਤ ਭਾਰੀ ਧਨ ਜਿਹੜਾ ਮੈਂ ਇੱਥੇ ਖਰਚ ਕੀਤਾ ਹੈ
ਅਲਪ ਦਿਨਨ ਮੈਂ ਬ੍ਰਿੰਦ ਨਰ ਲੱਗ ਕੀ ਨਸ ਤਿਆਰੀ
ਲੱਖਾਂ ਦੇ ਗਿਣਤੇ ਵਿੱਚ ਬਹੁਤ ਵੱਡੇ ਗਿਣਤੇ ਵਿੱਚ ਭਾਰੀ ਧਨ ਖਰਚ ਕੇ ਬਹੁਤ ਵੱਡੀ ਗਿਣਤੀ ਵਿੱਚ ਮਨੁੱਖਾਂ ਮਜ਼ਦੂਰਾਂ ਨੂੰ ਲਾ ਕਰਕੇ ਮੈਂ ਥੋੜੇ ਦਿਨਾਂ ਵਿੱਚ ਇਹ ਤਲਾਬ ਤਿਆਰ ਕਰਵਾਇਆ
ਸੁੰਦਰ ਬਣਿਓ ਤੜਾਗ ਬੱਡ ਨੈ ਕੀਮਤ ਜਾਨੀ
ਇਹ ਮੈਂ ਤਾਂ ਵੇਖਿਆ ਸੀ ਕਿ ਬੜਾ ਸੁੰਦਰ ਤਲਾਬ ਬਣ ਗਿਆ ਬੜਾ ਭਾਰੀ ਧਨ ਖਰਚ ਕੀਤਾ ਮੈਂ ਆਪਣੇ ਵੱਲੋਂ ਤਾਂ ਬੜਾ ਸੁੰਦਰ ਬਣਾਇਆ ਸੀ ਪਰ ਕਿਸੇ ਨੇ ਇਹਦੀ ਕੌਡੀ ਦੇ ਸਮਾਨ ਕੀਮਤ ਨਹੀਂ ਜਾਣੀ
ਯਾ ਤੇ ਸੰਗਤ ਆਏ ਨੇ ਨੈ ਸ਼ਰਦਾ ਠਾਨੀ
ਨਾ ਇਹ ਕੋ ਸਿੱਖ ਸੰਗਤਾਂ ਚੱਲ ਕੇ ਇੱਥੇ ਆਈਆਂ ਨੇ ਨਾ ਕਿਸੇ ਦੇ ਮਨ ਅੰਦਰ ਇਸ ਸਥਾਨ ਦੇ ਬਾਬਤ ਸ਼ਰਧਾ ਬਣੀ ਹੈ
ਦਰਬ ਲਗਾਇਓ ਜਿਤਕ ਮੈਂ ਲੱਖੋਂ ਲੱਗ ਜੈ ਮੈਂ
ਤੇ ਕਹਿੰਦਾ ਜਿੰਨਾ ਧਨ ਮੈਂ ਖਰਚ ਕਰ ਦਿੱਤਾ ਇਹਦੇ ਉੱਤੇ ਬਣਾਉਣ ਤੇ ਕਹਿੰਦੇ ਲੱਖਾਂ ਦੀ ਗਿਣਤੀ ਵਿੱਚ ਜੇ ਉਹਨੂੰ ਗਿਣਨ ਲੱਗੀਏ ਤੇ ਲੱਖਾਂ ਦੀ ਗਿਣਤੀ ਵਿੱਚ ਮੈਂ ਧਨ ਇੱਥੇ ਖਰਚ ਕੀਤਾ ਹੈ
ਊਜਾ ਮੈਂ ਨੈ ਤਿਤਕ ਹੋਏ ਬੀਸਕ ਬਰਸਾ ਮੈਂ
ਕਹਿਣ ਲੱਗੇ ਜਿਹੜੇ ਹਿਸਾਬ ਚੱਲ ਰਿਹਾ ਸੰਗਤਾਂ ਦਾ ਤੇ ਕਹਿੰਦੇ ਜੇ 20 ਸਾਲ ਵੀ ਲੱਗ ਜਾਣ ਮੈਂ ਸੋਚਾ ਕਿ ਪੂਜਾ ਦਾ ਧਨ ਆਏਗਾ ਧਨ ਚੜੇਗਾ ਤੇ ਉਹ ਪੂਜਾ ਦੇ ਧਨ ਨਾਲ ਮੇਰੇ ਉਹ ਲੱਖਾਂ ਰੁਪਈਏ ਮੇਰੇ ਪੂਰੇ ਹੋ ਜਾਣਗੇ ਕਹਿੰਦੇ 20 ਸਾਲ ਵੀ ਲੱਗ ਜਾਣ ਤਾਂ ਵੀ ਉਹ ਧਨ ਮੇਰਾ ਪੂਰਾ ਨਹੀਂ ਹੋਣਾ
ਇਮ ਪ੍ਰਿਤਿਆ ਨਿਤ ਪ੍ਰਤ ਚਿੰਤੇ ਚਿੰਤਾ ਚਿਤ ਮਾਈ
ਤੇ ਹੁਣ ਪ੍ਰਿਥੀ ਚੰਦ ਹਰ ਵੇਲੇ ਮਨ ਦੇ ਅੰਦਰ ਚਿੰਤਾ ਲੈ ਕੇ ਸੋਚਾਂ ਵਿੱਚ ਪਿਆ ਰਹਿੰਦਾ ਹਰ ਵੇਲੇ ਚਿੰਤਾ ਦੇ ਵਿੱਚ ਡੁੱਬਾ ਰਹਿੰਦਾ ਹੈ
ਕੀਰਤ ਸੁਨੇ ਸ਼ਰੀਕ ਕੀ ਨਿਸ ਦਿਨ ਸੁਖ ਨਾਈ
ਤੇ ਹੁਣ ਉਧਰ ਸ਼ਰੀਕ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਉਹਨਾਂ ਜੀ ਦੀ ਜਦੋਂ ਕੀਰਤੀ ਸੁਣਦਾ ਜਸ ਸੁਣਦਾ ਤੇ ਸੁਣ ਕਰਕੇ ਹਿਰਦੇ ਵਿੱਚ ਬੜਾ ਦੁੱਖ ਹੁੰਦਾ ਹੈ ਦੁਖੀ ਹੁੰਦਾ ਇਹਨੂੰ ਸੁਖ ਨਹੀਂ ਪ੍ਰਾਪਤ ਹੁੰਦਾ ਇਹ ਹਰ ਵੇਲੇ ਦੁਖੀ ਰਹਿੰਦਾ ਕਿਸੇ ਵੇਲੇ ਸੁੱਖ ਦੇ ਨੇੜੇ ਨਹੀਂ ਆਉਂਦਾ ਗੁਰੂ ਸਾਹਿਬ ਦੀ ਕੀਰਤੀ ਨੂੰ ਵੇਖ ਕਰਕੇ ਬੜਾ ਦੁਖੀ ਹੁੰਦਾ ਹੈ
ਸੁਲਈ ਕੋ ਸੋ ਕਬ ਕਬ ਮਿਲੇ ਦੁੱਖ ਕੈਤ ਸੁਣਾਵੇ
ਤੇ ਹੁਣ ਜਾ ਕੇ ਆਪਣੇ ਮਿੱਤਰ ਸੁਲੇ ਖਾਂ ਨੂੰ ਕਿਉਂਕਿ ਉਹ ਵੀ ਇਸ ਇਲਾਕੇ ਵਿੱਚ ਹੀ ਅਜੇ ਮਾਮਲਾ ਉਗਰਾ ਰਿਹਾ ਤੇ ਹੁਣ ਕਦੇ ਕਦੇ ਜਾ ਕੇ ਸੁਲੇ ਖਾਂ ਨੂੰ ਮਿਲਦਾ ਤੇ ਮਿਲ ਕੇ ਉਹਨੂੰ ਆਪਣਾ ਦੁੱਖ ਦੱਸਦਾ ਹੈ ਸੁਲੇਖਾ ਫਿਰ ਨੂੰ ਕਿਵੇਂ ਧਰਵਾਸਾ ਦਿੰਦਾ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਨ ਕਰੋਗੇ।